और बोस दर्द की दवा लेके आया, वो भक्ति को महफूस रखने की खातिर पत्थर पे घिस के हिना लेके आया। सत्कार से झुक जाओ ऐ सुनने वालों, खुदा का संदेशा खुदा लेके आया।
उते सिंगलर पंच सैंकरे मार मरे रण, इथे अजीत सिंह रुपयो खड़गते काट रिपुन गण। रुद्र बिखे पर रहे मनो श्रम ते सुपताए, लाल लाल बिशौन बिछाए महा शब ते सुख पाए।
परम सत्कार योग सतगुरां दी साजी नवाजी साध संगत, मन वृत्ति नूं होर एकागर करन लई, रसना नूं पवित्र करन वास्ते सब एक वार गज के कहो धन श्री गुरु गोबिंद सिंह साहिब सच्चे पातशाह। गुरमुख प्यारिओ, कल आप जी ने सरवण कीता सी कि साहिबजादा अजीत सिंह अपने गुरु पिता तो आग्या लैके जूझन वास्ते जंग दे मैदान विच आउंदा है। वैरी जेड़े ने घेरा पा के घत के आ गए, ते जो बचपन तो लैके हुण तक सिख्या प्राप्त कीती सी, साहिबजादियां दे नाम वेखो कलगीधर पातशाह ने रखे। किसे दा नाम अजीत सिंह है जेड़ा किसे तो जित्या नहीं जा सकता, आ जीत जिन्नू कोई जित नहीं सकता, जेदे ते कोई विजय प्राप्त नहीं कर सकता। साहिबजादा जुझार सिंह, जुझार दा भाव जूझन वाला, लड़न वाला, जंग दे मैदान विच जौहर विखाउण वाला। साहिबजादा जोरावर सिंह जो ताकत दा प्रतीक है, जोर दा प्रतीक है, शक्ति दा प्रतीक है। साहिबजादा फतेह सिंह, फतेह तो भाव ही गुरमुख प्यारिओ जित हुंदी है। नाम ही हर एक सतगुरु महाराज जी ने अपने साहिबजादियां दे ऐदां दे नाम रखे जिहड़े चढ़दी कला दे प्रतीक सन, ते अपने नावां नूं उन्हां ने सार्थक कीता, ते अज उन्हां नूं सार्थक करन दा जदों समां मिलिया ते साहिबजादे अजीत सिंह ने उदां ही करके विखाया। बड़े बड़े तीर जिहड़े पत्थे विच भरे सन पूरी ताकत ना जोर ना तान नाल, बड़ी धनुर विद्या दे जाहर विखाउंदियां होया वैरियां नूं अपने हथ विखाए, ताकत विखाई, निशाने लाए, विन विन के वैरियां नूं घोड़ियां तो थले सुटिया, मार के मुकाया, सत्थरां दे ढेर ला दिते, लाशां दे सत्थर विछा दिते। जदों तीर मुक गए पत्थे विचों ते बरशी कढ लई, बरशी विच ऐं परोया वैरियां नूं जिवें कोई वड़े परो देंदा हलवाई सीखां दे अंदर। आखर बरशी मारदियां मारदियां एक पठान दे सीने च जदों बरशी वजदी है, उन्हें लोहे दी संजोब पाई है, बख्तर बंद पाया है, बड़े उन्हें अपने इंतजाम कीते ने ते बरछी पुटन लगियां, उदा फाला अगला टुट जांदा, अगे डिग पैंदा, हाथ विच जदों सोटा रह गया टुट गई, ओ बरछी सुट कह ते कृपान कढ़ी है, कृपान कढ़ के वैरियां दे सिर धड़ां तों उड़ा दित्ते ने, जिवें वाव रोला किसान दी पक्की हुई फसल नूं उड़ा पड़ा के लै जांदा, एक वाव रोले दे वांगू साहिबजादे अजीत सिंह ने दुश्मना नूं उड़ा पड़ा दिता। जिधर नूं जांदा वेल करी जांदा, दुश्मन पिछे हटदे ने, अगे होया जिहड़ा ओ मारिया जांदा। सोने दी तलवार है, सोने दी तलवार दी मुठ है, ਇਦਾਂ ਚਲਾਉਂਦਿਆਂ ਚਲਾਉਂਦਿਆਂ ਤੇ ਗੁਰਮੁਖ ਪਿਆਰਿਓ ਉਹ ਕਹਿੰਦੇ ਤਲਵਾਰ ਵੀ ਕਿੰਨੀ ਕੁ ਹੁਣ ਤਲਵਾਰ ਚੱਲਣੀ ਸੀ। ਬਹੁਤ ਜ਼ਿਆਦਾ ਦੁਸ਼ਮਣ ਗੁਰਮੁਖ ਪਿਆਰਿਓ ਇਕੱਠੇ ਹੋ ਗਏ, ਪਾਲਕੀ ਦੇ ਵਿੱਚੋਂ ਬੈਠਾ ਵਹਿੰਦਾ ਇੱਕ ਸਰਦਾਰ, ਹਾਥੀ ਦੀ ਪਾਲਕੀ ਦੇ ਵਿੱਚ ਸਰਦਾਰ ਉੱਚੀ ਜਗ੍ਹਾ ਤੇ ਬੈਠਾ ਸੀ, ਮੁਸਲਮਾਨਾਂ ਦਾ, ਤੁਰਕਾਂ ਦਾ। ਤੇ ਉਹਨੇ ਜਦੋਂ ਗੁਰਮੁਖ ਪਿਆਰਿਓ ਇਸ ਤਰ੍ਹਾਂ ਸਾਹਿਬਜ਼ਾਦੇ ਨੂੰ ਲੜਦਾ ਵੇਖਿਆ ਹੈ,
ਜਿਸ ਦਿਸ਼ ਪਰ ਹੈ ਤਾਏ ਅਰਨਹਿ ਪਾਜਤ ਹੈ ਅਰ,
ਜਿੱਧਰ ਨੂੰ ਵੀ ਜਾਂਦਾ ਦੁਸ਼ਮਣ ਅੜਦੇ ਨਹੀਂ ਨੇ, ਮਾਰੀ ਜਾਂਦਾ ਜਾਂ ਫਿਰ ਅੱਗੇ ਲੱਗ ਕੇ ਭੱਜ ਜਾਂਦੇ ਹਨ।
ਗੁਲਕਾਂ ਲਗੈ ਨਾ ਜਤਨ ਹੋਏ ਖੜਗ ਨਾ ਪਹੁੰਚਣ ਦੇ ਤੰ,
ਕਹਿੰਦੇ ਨੇ ਗੋਲੀਆਂ ਵੀ ਨੀ ਵੱਜਦੀਆਂ ਸਾਹਿਬਜ਼ਾਦੇ ਦੇ ਅਜੇ ਸਰੀਰ ਨੂੰ ਲੱਗੀ, ਕਿਉਂਕਿ ਇੱਕ ਜਗ੍ਹਾ ਖਲੋ ਕੇ ਉਹ ਵਾਰ ਨਹੀਂ ਕਰਦੇ, ਇੱਕ ਜਗ੍ਹਾ ਖਲੋ ਕੇ ਨਹੀਂ ਦੁਸ਼ਮਣ ਨਾਲ ਲੜਦੇ। ਇੱਕ ਸ਼ਿਨ ਵਿੱਚ ਘੋੜਾ ਇੱਥੇ ਆ, ਦੂਜੇ ਸ਼ਿਨ ਘੁਮਾ ਕੇ ਦੂਜੇ ਪਾਸੇ ਲੈ ਜਾਂਦੇ ਨੇ ਪਰਤਾ ਕੇ। ਏਦਾਂ ਗੋਲੀ ਵਾਲਾ ਵੀ ਨਿਸ਼ਾਨਾ ਨਹੀਂ ਕੋਈ ਮਾਰ ਸਕਦਾ, ਤਲਵਾਰ ਵੀ ਕੋਈ ਉਹ ਆਪਣੇ ਬਦਨ ਨੂੰ ਅਜੇ ਛੋਹਣ ਨਹੀਂ ਦਿੰਦੇ ਹਨ।
ਮਾਰ ਮਾਰ ਕਰ ਵੀਰ ਕਰਿਓ ਸੰਗਰ ਬਹੁ ਖੇਤੰ,
ਮਾਰ ਮਾਰ ਕੇ ਕਹਿੰਦੇ ਵੈਰੀਆਂ ਨੂੰ ਏਦਾਂ ਜਿਹੜਾ ਧਰਤੀ ਤੇ ਲਟਾ ਦਿੱਤਾ, ਬੜਾ ਸੰਗਰ ਬੜਾ ਭਿਆਨਕ ਜੰਗ ਯੁੱਧ ਹੋਇਆ ਹੈ।
ਅਨਵਰ ਖਾਨ ਨਵਾਬ ਤਾਹੀ ਕੀ ਦਿਸ ਤਬ ਦੌਰੇ,
ਅਨਵਰ ਖਾਨ ਜਿਹੜਾ ਸੀ ਨਾ ਉਹਨੇ ਵੇਖਿਆ ਵੀ ਇਹ ਤੇ ਗੁਰੂ ਦਾ ਪੁੱਤਰ ਹੈ, ਇਹ ਤੇ ਸਾਡੇ ਬੰਦਿਆਂ ਦੇ ਪੈਰ ਨਹੀਂ ਲੱਗਣ ਦਿੰਦਾ, ਇਹ ਤੇ ਸਾਡੇ ਬੰਦਿਆਂ ਨੂੰ ਮਾਰੀ ਮੁਕਾਈ ਜਾਂਦਾ। ਉਹ ਹਾਥੀ ਦੀ ਪਾਲਕੀ ਵਿੱਚੋਂ ਉਤਰ ਕੇ ਇਧਰ ਨੂੰ ਆਇਆ ਹੈ,
ਕਰੀ ਸ਼ੀਘਰਤਾ ਅਧਿਕ ਜਾਏ ਪਹੁੰਚੇ ਤਿਸ ਠੌਰੇ,
ਉਹ ਛੇਤੀ ਨਾ ਜਾ ਕੇ ਜਿੱਥੇ ਸਾਹਿਬਜ਼ਾਦਾ ਅਜੀਤ ਸਿੰਘ ਲੜਦੇ ਜੂਝਦੇ ਪਏ ਸਨ ਉਹਨਾਂ ਦੇ ਕੋਲ ਪਹੁੰਚਿਆ ਹੈ।
ਉਧਰ ਪੁਸ਼ਟ ਮੈਂ ਹਣੀ ਓਜ ਤੇ ਬਹੁ ਚੱਕ ਚੋਰੇ,
ਉਹਨੇ ਤਲਵਾਰ ਪਿੱਛੋਂ ਦੀ ਜਾ ਕੇ ਨਾ ਕਾਇਰਾਂ ਵਾਲਾ ਕੰਮ ਕੀਤਾ, ਸਾਹਿਬਜ਼ਾਦਾ ਤੇ ਲੜਦਾ ਪਿਆ ਦੁਸ਼ਮਣਾਂ ਨਾਲ, ਉਹਨੇ ਇੱਕ ਪਾਸਿਓਂ ਦੀ ਹੋ ਕੇ ਤੇ ਵੱਖੀ ਦੇ ਵਿੱਚ ਤਲਵਾਰ ਮਾਰ ਦਿੱਤੀ। ਵੱਖੀ ਚ ਜਦੋਂ ਪੇਟ ਵਿੱਚ ਤਲਵਾਰ ਮਾਰ ਕੇ ਉਹਨੇ ਜਿਹੜਾ ਨਾ ਬਹੁਤ ਗਹਿਰਾ ਜ਼ਿਆਦਾ ਫੱਟ ਲਾ ਦਿੱਤਾ ਹੈ।
ਜਿਤ ਕਿਤ ਤੇ ਰਿਪ ਆਏ ਘੇਰ ਲੀਨ ਸਚਾਉ ਓਰੇ,
ਜਦੋਂ ਉਹ ਤਲਵਾਰ ਵੱਜ ਗਈ ਤੇ ਦੁਸ਼ਮਣ ਹੋਰ ਵੀ ਆ ਗਏ ਨੇੜੇ ਤੇ ਚਾਰ ਚਫੇਰਿਓ ਜਦੋਂ ਘੇਰ ਲਿਆ ਹੈ।
ਇਮਕੀਨ ਜੁੱਧ ਗਣ ਸ਼ਤਰੂ ਹੱਥ ਲੋਪ ਭਏ ਤਤਕਾਲ ਰਣ,
ਭਾਈ ਜੀ ਕਹਿੰਦੇ ਨੇ ਇੱਕ ਹੋਰ ਵੱਖਰੀ ਗੱਲ ਇਹਨਾਂ ਕੀਤੀ ਹੈ ਵੀ ਜਦੋਂ ਸਾਹਿਬਜ਼ਾਦੇ ਦੇ ਤਲਵਾਰ ਵੱਜ ਗਈ, ਬਹੁਤ ਜ਼ਿਆਦਾ ਗਹਿਰਾ ਜ਼ਖਮ ਹੋ ਗਿਆ, ਉਸ ਜ਼ਖਮ ਦੇ ਲੱਗਣ ਨਾਲ ਫੱਟ ਲੱਗਣ ਨਾਲ ਉਹ ਸ਼ਹੀਦ ਹੋ ਗਏ ਸਾਹਿਬਜ਼ਾਦਾ ਅਜੀਤ ਸਿੰਘ। ਉੱਥੇ ਕਹਿੰਦੇ ਸ਼ਹੀਦ ਤੇ ਹੋ ਗਏ ਪਰ ਕਿਸੇ ਨੂੰ ਉਹਨਾਂ ਦੀ ਲਾਸ਼ ਨਹੀਂ ਲੱਭੀ, ਸਰੀਰ ਨਹੀਂ ਲੱਭਾ, ਜਿਵੇਂ ਅਲੋਪ ਹੋ ਗਿਆ ਸਰੀਰ, ਵੈਰੀ ਵਹਿੰਦੇ ਹੀ ਰਹਿ ਗਏ ਵੀ ਗਏ ਕਿਹੜੇ ਪਾਸੇ ਨੂੰ, ਲੱਭੇ ਨਹੀਂ ਕਿਤੇ। ਪਰ ਗੁਰਮੁਖ ਪਿਆਰਿਓ ਕਵੀ ਜੀ ਨੇ ਇੱਦਾਂ ਲਿਖਿਆ, ਪਰ ਸਤ ਸੰਗੀਓ ਇਹ ਗੱਲ ਸਾਹਮਣੇ ਸਬੂਤ ਹੈ ਕਿ ਗੁਰੂ ਦਾ ਪੁੱਤਰ ਜਿਹੜੀ ਦਲੇਰੀ ਜਿਹੜੀ ਬਹਾਦਰੀ ਨਾਲ ਲੜਿਆ। ਭਾਈ ਜੀ ਕਹਿੰਦੇ ਨੇ ਆਕਾਸ਼ਾਂ ਵਿੱਚੋਂ ਦੇਵਤੇ ਗੰਧਰਵ ਵੇਖਣੇ ਆਏ ਕਿ ਐਸਾ ਯੁੱਧ ਐਸਾ ਜੰਗ ਅਸੀਂ ਆਪਣੀਆਂ ਅੱਖਾਂ ਨਾਲ ਕਦੀ ਨਿਹਾਰਿਆ ਸੁਣਿਆ ਵੇਖਿਆ ਨਹੀਂ, ਜਦੋਂ ਦੀ ਧਰਤੀ ਬਣੀ ਹੈ ਜਦੋਂ ਦੀ ਦੁਨੀਆਂ ਬਣੀ ਹੈ ਸੰਸਾਰ ਹੋਂਦ ਵਿੱਚ ਆਇਆ, ਬੜੀਆਂ ਲੜਾਈਆਂ ਹੋਈਆਂ ਬੜੇ ਯੁੱਧ ਲੜੇ ਗਏ, ਪਰ ਏਦਾਂ ਦਾ ਅਸਾਵਾਂ ਯੁੱਧ ਏਦਾਂ ਦਾ ਬਿਨਾਂ ਕਿਸੇ ਫੌਜ ਦੀ ਸਹਾਇਤਾ ਤੋਂ ਮੁੱਠੀ ਭਰ ਬੰਦੇ ਇੱਕ ਬੰਨੇ 40 ਲੋਕ ਇੱਕ ਬੰਨੇ ਜਿਹੜੇ ਲੱਖਾਂ ਦੀ ਗਿਣਤੀ ਦੇ ਵਿੱਚ। ਗੁਰਮੁਖ ਪਿਆਰਿਓ ਏਦਾਂ ਦਾ ਜੰਗ, ਜਦੋਂ ਫਿਰ ਸਾਹਿਬਜ਼ਾਦਾ ਅਜੀਤ ਸਿੰਘ ਸ਼ਹੀਦ ਹੋ ਗਏ, ਜੋਗੀ ਅੱਲਾ ਯਾਰ ਖਾਂ ਨੇ ਲਿਖਿਆ ਬੇਟੇ ਕੋ ਸ਼ਹਾਦਤ ਮਿਲੀ ਦੇਖਾ ਜੋ ਪਿਦਰ ਨੇ, ਵੇਖਿਆ ਜਦੋਂ ਮਹਾਰਾਜ ਨੇ ਮੇਰੇ ਪੁੱਤਰ ਨੂੰ ਸ਼ਹੀਦ ਕੀਤਾ ਗਿਆ, ਮੇਰੇ ਬੇਟੇ ਨੇ ਸ਼ਹਾਦਤ ਦਾ ਜਾਮ ਪੀ ਲਿਆ, ਬੇਟੇ ਕੋ ਸ਼ਹਾਦਤ ਮਿਲੀ ਦੇਖਾ ਜੋ ਪਿਦਰ ਨੇ, ਤੂਫਾਨ ਬਪਾ ਗਮ ਸੇ ਕੀਆ ਦੀਦਾਰੇ ਤਰਨੇ, ਇਸ ਵਕਤ ਕਹਾਂ ਨੰਨੇ ਸੇ ਮਾਸੂਮ ਪਿਸਰਨੇ, ਰੁਖਸਤ ਹਮੇ ਦਿਲਵਾਓ ਪਿਤਾ ਜਾਏਗੇ ਮਰਨੇ। ਜਦੋਂ ਇੱਕ ਪੁੱਤਰ ਸ਼ਹੀਦ ਹੋ ਗਿਆ ਤੇ ਦੂਜੇ ਭਰਾ ਨੇ ਵੇਖਿਆ, ਇੱਥੇ ਦੂਜਾ ਭਰਾ ਗੁਰਮੁਖ ਪਿਆਰਿਓ ਭਾਈ ਸੰਤੋਖ ਸਿੰਘ ਜੀ ਲਿਖਦੇ ਹਨ,
ਬਹਰ ਹੇਲ ਕੋ ਕਰਤਬੇ ਚਾਉ ਦਿਸ਼ ਤੇ ਸਮੁਦਾਏ।
ਇਹ ਤਾਂ ਗੁਰਮੁਖ ਪਿਆਰਿਓ ਜਦੋਂ ਉਹਨਾਂ ਵੇਖਿਆ, ਦੂਜਾ ਭਰਾ ਵੀ ਵੇਖਦਾ ਪਿਆ ਹੈ ਸਾਹਿਬਜ਼ਾਦੇ ਅਜੀਤ ਸਿੰਘ ਦਾ ਸਤਿਗੁਰਾਂ ਦਾ ਛੋਟਾ ਪੁੱਤਰ ਕਿਵੇਂ ਜੰਗ ਹੁੰਦਾ ਹੈ।
ਤਬ ਜੋਰਾਵਰ ਸਿੰਘ ਜੀ ਲੈ ਗੁਰ ਪਿਤਾ ਰਜਾਏ।
ਭਾਈ ਜੀ ਨੇ ਜੋਰਾਵਰ ਗੁਰਮੁਖ ਪਿਆਰਿਓ ਨਾਮ ਲਿਖਿਆ, ਕਿਉਂਕਿ ਜੋਰਾਵਰ ਜਿਹੜਾ ਆਮ ਪ੍ਰਚਲਿਤ ਨਾਮ ਆ, ਆਪਾਂ ਛੋਟੇ ਸਾਹਿਬਜ਼ਾਦੇ ਦਾ ਲਿਖਦੇ ਹਾਂ। ਆਪਾਂ ਕਹਿੰਦੇ ਹਾਂ ਵੀ ਪਹਿਲੇ ਵੱਡੇ ਅਜੀਤ ਸਿੰਘ, ਛੋਟੇ ਜਿਹੜੇ ਨੇ ਉਹ ਜੁਝਾਰ ਸਿੰਘ। ਭਾਈ ਜੀ ਕਹਿੰਦੇ ਸ਼ੁਰੂ ਤੋਂ ਲੈ ਕੇ ਵੀ ਜਿਹੜੇ ਦੂਜੀ ਜਗ੍ਹਾ ਤੇ, ਬਸ ਨਾਵਾਂ ਦਾ ਥੋੜਾ ਜਿਹਾ ਫਰਕ ਪਾਇਆ। ਭਾਈ ਸੰਤੋਖ ਸਿੰਘ ਕਹਿੰਦੇ ਨੇ ਵੀ ਦੂਜੀ ਜਗ੍ਹਾ ਤੇ ਜੋਰਾਵਰ ਸਿੰਘ ਸਨ, ਤੇ ਆਮ ਜਿਹੜੇ ਲੋਕਾਂ ਵਿੱਚ ਜਾਂ ਇਤਿਹਾਸ ਵਿੱਚ ਲੋਕਾਂ ਚ ਪ੍ਰਚਲਿਤ ਹੈ, ਉਹ ਇਹ ਨਾਮ ਦਾ ਥੋੜਾ ਜਿਹਾ ਫਰਕ ਹੈ। ਉਹ ਕਹਿੰਦੇ ਨੇ ਵੀ ਜੁਝਾਰ ਸਿੰਘ ਤੇ ਆਮ ਲੋਕ ਕਹਿੰਦੇ ਨੇ ਜੋਰਾਵਰ ਸਿੰਘ। ਗੁਰਮੁਖ ਪਿਆਰਿਓ, ਇਹ ਫਰਕ ਜਿਹੜਾ ਨਾ ਜੁਝਾਰ ਸਿੰਘ ਤੇ ਜੋਰਾਵਰ ਸਿੰਘ ਦੇ ਨਾਮ ਦਾ, ਬਸ ਇੰਨਾ ਕੁ ਭੇਦ ਹੈ। ਪਰ ਜਦੋਂ ਛੋਟੇ ਸਾਹਿਬਜ਼ਾਦੇ ਨੇ ਵੇਖਿਆ ਮੇਰਾ ਭਰਾ ਜਿਹੜਾ ਉਹ ਸ਼ਹੀਦ ਹੋ ਗਿਆ, ਤੇ ਉਹਨੇ ਫਿਰ ਆਪਣੇ ਪਿਤਾ ਨੂੰ ਗੁਰਮੁਖ ਪਿਆਰਿਓ ਬੇਨਤੀ ਕੀਤੀ, ਮੈਨੂੰ ਲਓ ਮੈਨੂੰ ਦਿਓ ਆਗਿਆ ਦੋ ਹੱਥ ਵਿਖਾਵਾਂ। ਕਵੀ ਸੱਜਣ ਨੇ ਲਿਖਿਆ, ਤੀਰ ਸਾਹਿਬ ਨੇ, ਪਿਤਾ ਜੀ ਮੈਨੂੰ ਵੀ ਹੁਣ ਆਗਿਆ ਦਓ, ਮੈਂ ਵੀ ਆਪਣੇ ਬਹੁਤੀ ਜ਼ਿਆਦੀ ਉਮਰ ਨਹੀਂ ਸੀ, ਛੋਟੇ ਸਨ। ਤੇ ਗੁਰਮੁਖ ਪਿਆਰਿਓ ਆਪਣੇ ਪਿਤਾ ਨੂੰ ਬੇਨਤੀ ਕੀਤੀ, ਆਪਣੇ ਪਿਤਾ ਦੇ ਅੱਗੇ ਹੱਥ ਜੋੜ ਕੇ ਸਾਹਿਬਜ਼ਾਦੇ ਨੇ ਆਪਣੇ ਭਰਾ ਨੂੰ ਜੂਝਦਿਆਂ ਤੱਕ ਕੇ ਇਸ ਮਾਤ ਲੋਕ ਤੋਂ ਬਿਆਨਾ ਕਰਦਿਆਂ ਬਹਾਦਰੀ ਵਿਖਾਉਂਦਿਆਂ ਦੁਸ਼ਮਣ ਦੇ ਦੰਦ ਖੱਟੇ ਕਰਕੇ ਸੈਂਕੜੇ ਵੈਰੀਆਂ ਨੂੰ ਮਾਰ ਕੇ ਆਪ ਸ਼ਹਾਦਤ ਦਾ ਜਾਮ ਪੀਂਦਿਆਂ ਜਦੋਂ ਅੱਖੀਂ ਵੇਖਿਆ ਤੇ ਉਸ ਦਾ ਵੀ ਜਿਹੜਾ ਖੂਨ ਸੀ ਉਹ ਖੌਲਿਆ। ਬੀਰਤ ਗੈਰਤ ਨੇ ਵੰਗਾਰਿਆ, ਉਬਾਲਾ ਮਾਰਿਆ ਅੰਦਰੋਂ। ਛੱਤਰੀ ਧਰਮ ਜਿਹੜਾ ਸੀ ਉਸ ਨੂੰ ਨਿਭਾਉਣ ਵਾਸਤੇ, ਉਸ ਨੂੰ ਕਾਇਮ ਰੱਖਣ ਵਾਸਤੇ ਨਾ ਡਰ ਹੈ, ਨਾ ਭੈ ਹੈ, ਨਾ ਮੌਤ ਦਾ ਕੋਈ ਖੌਫ ਹੈ, ਨਾ ਵੈਰੀਆਂ ਵੱਲ ਵੇਖ ਕੇ ਰਤਾ ਜਿੰਨਾ ਵੀ ਮਨ ਸੰਗਿਆ ਘਬਰਾਇਆ ਕਿ ਮੈਂ ਲੱਖਾਂ ਵਿੱਚ ਜਾ ਕੇ ਕੱਲਾ ਕੀ ਕਰ ਸਕਦਾ। ਪਰ ਗੁਰਮੁਖ ਪਿਆਰਿਓ, ਹਿਰਨਾਂ ਦੇ ਭਾਵੇਂ ਲੱਖਾਂ ਝੁੰਡ ਹੋਣ, ਪਰ ਜਿਹੜਾ ਸ਼ੇਰ ਹੁੰਦਾ, ਸ਼ੇਰ ਨੂੰ ਉਹਨਾਂ ਤੋਂ ਕੋਈ ਡਰ ਨਹੀਂ ਆਉਂਦਾ, ਭੈ ਨਹੀਂ ਆਉਂਦਾ, ਇੱਕ ਨਿਰਭੈਤਾ। ਗੁਰੂ ਗੋਬਿੰਦ ਸਿੰਘ ਨੇ ਹਰ ਇੱਕ ਸਿੱਖ ਦੇ ਨਾਮ ਦੇ ਨਾਲ ਸਿੰਘ ਸ਼ਬਦ ਲਾਇਆ, ਤੇ ਸਿੰਘ ਸ਼ਬਦ, ਸਿੰਘ ਮੈਣੇ ਉਦਾਂ ਸ਼ੇਰ ਹੀ ਹੁੰਦਾ, ਸਿੰਘ ਤੋਂ ਭਾਵ ਹੁੰਦਾ ਸ਼ੇਰ। ਗੁਰਮੁਖ ਪਿਆਰਿਓ, ਸਿੱਖਾਂ ਦੇ ਨਾਮ ਦੇ ਨਾਲ ਸਿੰਘ ਲਾਉਣ ਦਾ ਮਤਲਬ ਹੀ ਇਹ ਸੀ, ਬਹਾਦਰੀ, ਨਾ ਕਿਸੇ ਤੋਂ ਡਰਨਾ ਨਾ, ਕਿਉਂਕਿ ਇੱਕ ਸ਼ਬਦ ਦੇ ਮੁਖਤਲਿਫ ਅਰਥ ਹੁੰਦੇ ਹਨ, ਹਰ ਇੱਕ ਵੱਖੋ ਵੱਖਰੇ ਪਹਿਲੂ ਤੋਂ। ਇੱਥੇ ਤੁਸੀਂ ਇਸ ਸ਼ਬਦ ਨੂੰ ਨਹੀਂ ਵੇਖ ਸਕਦੇ, ਸਿਰਫ ਇੱਕੋ ਹੀ ਭਾਵ ਇਹਦਾ ਲਿਆ ਗਿਆ, ਇਹ ਬਹਾਦਰੀ ਦੇ ਨਾਲ ਜੂਝਣ ਵਾਲਾ, ਨਿਰਭੈ। ਜਿੱਥੇ ਨਿਰਭੈਤਾ ਦੀ ਗੱਲ ਆਉਂਦੀ ਹੈ ਨਾ ਬਹਾਦਰੀ ਦੀ, ਉੱਥੇ ਸਿੰਘ ਸ਼ਬਦ ਨੂੰ ਵਰਤਿਆ ਜਾਂਦਾ। ਸਾਹਿਬਜ਼ਾਦੇ ਨੇ ਗੁਰਮੁਖ ਪਿਆਰਿਓ ਬੇਨਤੀ ਕੀਤੀ, ਕਵੀ ਜੀ ਕਹਿੰਦੇ ਨੇ ਸਾਹਿਬਜ਼ਾਦੇ ਜੋਰਾਵਰ ਸਿੰਘ ਨੇ ਬੇਨਤੀ ਕੀਤੀ, ਤੇ ਆਮ ਸਾਰੇ ਪੰਜਾਬੀ ਦੇ ਕਵੀ ਕਹਿੰਦੇ ਸਾਹਿਬਜ਼ਾਦਾ ਜੁਝਾਰ ਸਿੰਘ, ਨਾਮ ਦਾ ਸਿਰਫ ਫਰਕ ਪਾਇਆ, ਤੇ ਉਹਨਾਂ ਨੇ ਵਾਰ ਲਿਖੀ ਹੈ ਇਸ ਇਤਿਹਾਸ ਨੂੰ ਪ੍ਰਗਟ ਕਰਦੀ, ਆਪਣੇ ਪਿਤਾ ਜੀ ਦੇ ਕੋਲ ਜਾ ਕੇ ਬੇਨਤੀ ਕਰਦੇ ਹਨ, ਲਓ ਮੈਨੂੰ ਦੇ ਦਿਓ ਆਗਿਆ ਦੋ ਹੱਥ ਵਿਖਾਵਾਂ, ਮੈਂ ਬਰਕਤ ਪਾ ਕੇ ਆਪ ਦੀ ਕਿਰਪਾ ਨ ਚਲਾਵਾਂ, ਮੈਂ ਖੂਨੀ ਵੱਡੇ ਵੀਰ ਦੇ ਸਭ ਮਾਰ ਮੁਕਾਵਾਂ, ਮੈਂ ਖੂਨੀ ਵੱਡੇ ਵੀਰ ਦੇ ਸਭ ਮਾਰ ਮੁਕਾਵਾਂ, ਮੈਂ ਬਦਲਾ ਲਵਾਂ ਅਜੀਤ ਦਾ, ਮੈਂ ਬਦਲਾ ਲਵਾਂ ਅਜੀਤ ਦਾ ਪੈਰਾਂ ਤੇ ਸਾਵਾਂ, ਮੈਂ ਰਣ ਵਿੱਚ ਯਾਦ ਕਰਾ ਦਿਆਂ ਮਰਦਾਂ ਨੂੰ ਮਾਵਾਂ, ਮੈਂ ਖਿੱਦੋਂ ਵਾਂਗ ਪਿਤਾ ਜੀ ਸਿਰ ਧੜੋਂ ਉਡਾਵਾਂ, ਮੈਂ ਦਲੀਆ ਕਰਕੇ ਜੰਡੀਆਂ ਵਾ ਵੰਡੀਆਂ ਪਾਵਾਂ, ਇਸ ਨਿੱਕੀ ਜਈ ਕਿਰਪਾਨ ਦੇ ਅੱਜ ਜੋਰ ਵਿਖਾਵਾਂ, ਇਸ ਨਿੱਕੀ ਜਈ ਕਿਰਪਾਨ ਦੇ ਅੱਜ ਜੋਹਰ ਵਿਖਾਵਾਂ। ਪਿਤਾ ਜੀ ਨੂੰ ਉਹਨੇ ਬੇਨਤੀ ਕੀਤੀ, ਤੇ ਦਸ਼ਮੇਸ਼ ਜੀ ਨੇ ਆਪਣੇ ਪੁੱਤਰ ਦੀ ਇਸ ਹਿੰਮਤ ਨੂੰ ਵੇਖ ਕੇ, ਬਹਾਦਰੀ ਨੂੰ ਵੇਖ ਕੇ, ਜਜ਼ਬੇ ਨੂੰ ਵੇਖ ਕੇ, ਇਸ ਮੰਗ ਨੂੰ ਸੁਣ ਕੇ ਅੱਗੋਂ ਉੱਤਰ ਦਿੱਤਾ, ਗੁਰਮੁਖ ਪਿਆਰਿਓ ਸੁਣ ਬੋਲ ਪਏ ਦਸ਼ਮੇਸ਼ ਜੀ ਹੈ ਪੁੱਤ ਜੁਜਾਰੇ ਇਹ ਕੋਮਲ ਤੇਰੇ ਹੱਥ ਨੇ ਫੁੱਲਾਂ ਤੋਂ ਪਿਆਰੇ ਤੇ ਕੱਚਾ ਸਭ ਸਰੀਰ ਹੈ ਕੂਲੇ ਅੰਗ ਸਾਰੇ ਪਰ ਵਾਂਗ ਵਾਹੀ ਦੇ ਨੇ ਖੜੇ ਪਰ ਵਾਂਗ ਵਾਹੀ ਦੇ ਨੇ ਖੜੇ ਵੈਰੀ ਦਲ ਭਾਰੇ ਪੁੱਤ ਵਾਰੀ ਉਹਨਾਂ ਦੇ ਸੂਰਮਾ ਕੋਈ ਵੀਰ ਸਹਾਰੇ ਬੇਟਾ ਉਹਨਾਂ ਪਠਾਣਾ ਦੇ ਵਾਰ ਕੋਈ ਜੋਧਾ ਹੀ ਚੱਲ ਸਕਦਾ ਤੂੰ ਅਜੇ ਬੱਚਾ ਹੈ ਤੂੰ ਅਜੇ ਮਾਸੂਮ ਹੈ ਤੇਰੇ ਹੱਥ ਪੈਰ ਕੋਮਲ ਨੇ ਨਾਜੁਕ ਨੇ ਤੇਰੀ ਉਮਰ ਥੋੜੀ ਹੈ ਸਤਿਗੁਰਾਂ ਨੇ ਆਖਿਆ ਉਹ ਕਰਦੇ ਨੇ ਕੁੱਦ ਕੁੱਦ ਕੇ ਅੱਜ ਵਾਰ ਕਰਾਰੇ ਨਾ ਜਾਣੇ ਤੂੰ ਨਾ ਜਾਣੇ ਤੂੰ ਰਣ ਜੂਝਣਾ ਅਣਜਾਣ ਦੁਲਾਰੇ ਦੱਸ ਕੀਕਣ ਸੱਟਾਂ ਸਹੇਗਾ ਅੱਖੀਆਂ ਦੇ ਤਾਰੇ ਪਿਤਾ ਜੀ ਨੇ ਵੇਖਣਾ ਚਾਹਿਆ ਟੋਇਆ ਉਹਦੇ ਹਿਰਦੇ ਨੂੰ ਟੁੰਬਿਆ ਉਹਦੀ ਗੈਰਤ ਨੂੰ ਮਹਾਰਾਜ ਜੀ ਨੇ ਆਖਿਆ ਤੂੰ ਅਜੇ ਛੋਟਾ ਹੈ ਉਹ ਬੜੇ ਜ਼ਿਆਦੇ ਲੱਖਾਂ ਦੀ ਗਿਣਤੀ ਵਿੱਚ ਲੋਕ ਜਿਹੜੇ ਨੇ ਲੜਨ ਵਾਸਤੇ ਅੱਜ ਮਰਨ ਮਰਾਉਣ ਤੇ ਆਮਾਦਾ ਹੋਏ ਨੇ ਬੇਟਾ ਤੂੰ ਨਾ ਜਾ ਤੇ ਗੁਰਮੁਖ ਪਿਆਰੇ ਅੱਗੋਂ ਬੇਨਤੀ ਦੁਬਾਰਾ ਕੀਤੀ ਆਪਣੇ ਭਰਾਵਾਂ ਨੂੰ ਸਿੱਖਾਂ ਭਰਾਵਾਂ ਨੂੰ ਆਪਣੇ ਸਕੇ ਵੀਰ ਨੂੰ ਸ਼ਹੀਦ ਹੁੰਦਾ ਜਿਨੇ ਅੱਖੀਆਂ ਨਾ ਵੇਖਿਆ ਉਮਰ ਭਾਵੇਂ ਛੋਟੀ ਸੀ ਪਰ ਜਜ਼ਬੇ ਜਿਹੜੇ ਸਨ ਉਹ ਜਵਾਨ ਸਨ ਹਿੰਮਤ ਜਿਹੜੀ ਸੀ ਉਹ ਬੁਲੰਦੀਆਂ ਦੇ ਉੱਤੇ ਸੀ ਤੇ ਪਿਤਾ ਨੂੰ ਬੇਨਤੀ ਕਰਦੇ ਨੇ ਹਾਂ ਭਾਵੇਂ ਪਿਆਰੇ ਪਿਤਾ ਜੀ ਮੈਂ ਬਾਲ ਅਣਜਾਣਾ ਮੈਂ ਬਾਲ ਅਣਜਾਣਾ ਪਰ ਅੱਜ ਮੈਂ ਛਤਰੀ ਧਰਮ ਨੂੰ ਵੱਟਾ ਨਹੀਂ ਲਾਣਾ ਜੀ ਛਤਰੀ ਦਾ ਇਹ ਧਰਮ ਹੈ ਦੋ ਹੱਥ ਵਿਖਾਣਾ ਲੜ ਮਰ ਜਾਣਾ ਪਰ ਹਾਰ ਕੇ ਘਰ ਪਰਤ ਨਾ ਆਣਾ ਲੜ ਕੇ ਮਰ ਜਾਣਾ ਪਰ ਮੁੜ ਕੇ ਨਹੀਂ ਆਉਣਾ ਗੁਰਮੁਖ ਪਿਆਰਿਓ ਸੁਣ ਮੈਨੂੰ ਲਾਲ ਜੁਝਾਰ ਜੀ ਹੈ ਐਨ ਵਿਚਾਰਾ ਮਹਾਰਾਜ ਨੇ ਦੁਬਾਰਾ ਗੁਰਮੁਖ ਪਿਆਰਿਓ ਤੀਰ ਸਾਹਿਬ ਕਹਿੰਦੇ ਨੇ ਆਪਣੇ ਬੇਟੇ ਨੂੰ ਆਪਣੇ ਪੁੱਤਰ ਨੂੰ ਆਪਣੇ ਫਰਜੰਦ ਨੂੰ ਆਪਣੇ ਲਾਲ ਨੂੰ ਆਖਿਆ ਸੁਣ ਮੈਨੂੰ ਲਾਲ ਜੁਝਾਰ ਜੀ ਇਹ ਹੈਨ ਵਿਚਾਰਾ ਓ ਦੁਸ਼ਮਣ ਡਟ ਕੇ ਖਲੇ ਨੇ ਤੂੰ ਕੇ ਤਲਵਾਰਾਂ ਓ ਵੇਲਾ ਪੈ ਉਡੀਕ ਦੇ ਵਰਿਆਮ ਹਜ਼ਾਰਾਂ ਅੱਜ ਹਰ ਇੱਕ ਇਹੋ ਆਖਦਾ ਮੈਂ ਬਹੁਤੇ ਮਾਰਾਂ ਪਰ ਤੂੰ ਅਣਜਾਣ ਜੁਝਾਰ ਜੀ ਕੀ ਜਾਣੇ ਸਾਰਾ ਓ ਵੇਖ ਕਿਵੇਂ ਨੇ ਵਹਿੰਦੀਆਂ ਵੇਖ ਖੂਨੀ ਤਾਰਾਂ ਅੱਜ ਟੁੱਟ ਟੁੱਟ ਪੈਂਦੇ ਸੂਰਮੇ ਖਾ ਖਾ ਕੇ ਖਾਰਾਂ ਮੈਂ ਸੋਚਾਂ ਸੁਣ ਡਰ ਜਾਏ ਨਾ ਗੂੰਜਾਂ ਖੜਕਾਰਾਂ ਗੁਰਮੁਖ ਪਿਆਰਿਓ ਪਿਤਾ ਪੁੱਤਰ ਦਾ ਸੰਵਾਦ ਭਾਈ ਸੰਤੋਖ ਸਿੰਘ ਜੀ ਨੇ ਤਾਂ ਨਹੀਂ ਲਿਖਿਆ ਕਿਉਂਕਿ ਭਾਈ ਸੰਤੋਖ ਸਿੰਘ ਜੀ ਨੇ ਸਾਹਿਬਜ਼ਾਦੇ ਅਜੀਤ ਸਿੰਘ ਨੂੰ ਆਗਿਆ ਮੰਗਦਾ ਵਿਖਾਇਆ ਦੱਸਿਆ ਸਤਿਗੁਰਾਂ ਆਗਿਆ ਦਿੱਤੀ ਬੜੇ ਪ੍ਰੇਮ ਨਾਲ ਬੜੇ ਹੌਸਲੇ ਨਾਲ ਆਸ਼ੀਰਵਾਦ ਦਿੱਤਾ ਉਹਨੇ ਪ੍ਰਕਰਮਾ ਕਰਕੇ ਨਮਸਕਾਰ ਵੀ ਕੀਤੀ ਪਰ ਦੂਜਾ ਜਿਹੜਾ ਸਾਹਿਬਜ਼ਾਦਾ ਉਹ ਮੱਥਾ ਟੇਕ ਕੇ ਆਗਿਆ ਲੈ ਕੇ ਚਲੇ ਗਿਆ ਉਹਨਾਂ ਇੱਥੋਂ ਸ਼ੁਰੂ ਕਰ ਦਿੱਤਾ ਪਰ ਗੁਰਮੁਖ ਪਿਆਰਿਓ ਵਿਧਾਤਾ ਸਿੰਘ ਤੀਰ ਸਾਹਿਬ ਕਹਿੰਦੇ ਨੇ ਪਿਓ ਪੁੱਤਰ ਦਾ ਸੰਵਾਦ ਹੋਇਆ ਗੁਰੂ ਤੇ ਸਿੱਖ ਦੀ ਗੱਲਬਾਤ ਹੋਈ ਹੈ ਪਿਓ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਪੁੱਤਰ ਨੂੰ ਇਹ ਸ਼ਬਦ ਕਹਿ ਜਦੋਂ ਉਹਨੇ ਜੰਗ ਵਿੱਚ ਜਾਣ ਲਈ ਆਗਿਆ ਮੰਗੀ ਉਹਨਾਂ ਨੇ ਆਖਿਆ ਕਿ ਨਹੀਂ ਬੜੇ ਬੜੇ ਸੂਰਮੇ ਪਠਾਨ ਨੇ ਤੇ ਉਹਦੇ ਅੰਦਰ ਨਿੱਕੀ ਭਾਵੇਂ ਜਾਨ ਹੈ ਪਰ ਅੰਦਰ ਜੰਗ ਦਾ ਜੂਝਣ ਦਾ ਜਜ਼ਬਾ ਵੇਖੋ ਕਿੰਨਾ ਗੁਰਮੁਖ ਪਿਆਰਿਓ ਭਰਿਆ ਹੋਇਆ ਤਦ ਜੋੜੇ ਹੱਥ ਜੁਝਾਰ ਨੇ ਫਿਰ ਅੱਗੇ ਹੋ ਕੇ ਉਹ ਕਲਗੀ ਧਰ ਨੂੰ ਆਖਦਾ ਬਾਲਾਂ ਜੋ ਰੋਕੇ ਹੁਣ ਬਸ ਪਿਤਾ ਜੀ ਨਾ ਦਿਓ ਡਰ ਫੋਕੇ ਫੋਕੇ ਅੱਜ ਮਾਰਾਂਗਾ ਮੈਂ ਦਲਾਂ ਨੂੰ ਪਿੜ ਵਿੱਚ ਖਲੋ ਕੇ ਅੱਜ ਉੱਲੀ ਲਾਵਾਂ ਤੇ ਗਦੀ ਅੱਜ ਉੱਲੀ ਲਾਵਾਂ ਤੇ ਗਦੀ ਰਾਤ ਅੰਦਰ ਧੋਕੇ, ਅੱਜ ਦਲ ਦੇ ਕੁੱਤਰਾਂ ਕਰਾਂਗਾ ਜੋ ਕਰਦੇ ਟੋਕੇ, ਮੈਂ ਮੂੰਹ ਮੋੜਾਂ ਕਿਉਂ ਲੜਨ ਤੋਂ ਛਤਰੀ ਪੁੱਤ ਹੋ ਕੇ, ਜੱਗ ਜੰਮਿਆ ਕਿਹੜਾ ਸੂਰਮਾ ਜੋ ਜੰਗ ਵਿੱਚ ਰੋਕੇ। ਗੁਰਮੁਖ ਪਿਆਰਿਓ ਆਗਿਆ ਪਾ ਕੇ ਪਿਤਾ ਜੀ ਦੀ, ਪਿਤਾ ਜੀ ਨੂੰ ਹੱਥ ਜੋੜ ਕੇ ਉਹਨੇ ਬੇਨਤੀ ਕੀਤੀ, ਸਤਿਗੁਰੂ ਮਹਾਰਾਜ ਅੱਜ ਦੇ ਦਿਓ ਮੈਨੂੰ ਆਗਿਆ। ਪਿਤਾ ਜੀ ਕਹਿੰਦੇ ਮੈਂ ਦੇਖਦਾ ਹੀ ਪਿਆ ਸਾਂ ਤੇਰੇ ਮਨ ਦੀ ਵੀਰਤਾ, ਕਿਤੇ ਤੂੰ ਡਰ ਤੇ ਨਹੀਂ ਜਾਂਦਾ, ਕੰਬ ਤੇ ਨਹੀਂ ਜਾਂਦਾ, ਅੱਜ ਬੇਟਾ ਮੈਨੂੰ ਮਾਣ ਆ, ਮੈਨੂੰ ਫਕਰ ਆ ਕਿ ਤੂੰ ਮੇਰਾ ਪੁੱਤਰ ਹੈ, ਅੱਜ ਮੈਨੂੰ ਆਪਣਾ ਜਿਹੜਾ ਸਜਾਇਆ ਹੋਇਆ ਪੰਥ ਹੈ, ਇਹ ਖਾਲਸਾ ਜਿਹੜਾ ਸਾਜਿਆ ਸੀ, ਉਸ ਦੀ ਗੈਰਤ ਦਾ ਵੀਰਤਾ ਦਾ ਤੇਰੇ ਰਾਹੀਂ ਪ੍ਰਮਾਣ ਮਿਲ ਗਿਆ ਕਿ ਮੇਰਾ ਜਿਹੜਾ ਖਾਲਸਾ ਕਦੇ ਸਿਰ ਨਹੀਂ ਝੁਕਾਏਗਾ, ਭਾਵੇਂ ਲੱਖਾਂ ਦੀ ਗਿਣਤੀ ਆ ਜਾਏ ਉਹ ਕਦੇ ਡਰੇਗਾ ਨਹੀਂ, ਉਹ ਕਦੇ ਘਬਰਾਏਗਾ ਨਹੀਂ। ਹੱਸਦਿਆਂ ਹੋਇਆ ਆਪਣੇ ਪੁੱਤਰ ਨੂੰ ਜੰਗ ਲਈ ਤੋਰਿਆ। ਜੰਗ ਦੇ ਮੈਦਾਨ ਵਿੱਚ ਭਾਈ ਜੀ ਆਖਦੇ ਹਨ,
ਪੰਜ ਸਿੰਘ ਨੇ ਕਿਸੇ ਤਿੰਨ ਸੰਗ,
ਪੰਜ ਸਿੰਘ ਜਿਹੜੇ ਨਾਲ ਨੇ ਗੁਰਮੁਖ ਪਿਆਰਿਓ ਗਏ ਹਨ,
ਜਿਨ ਚਿਤ ਚਾਓ ਕਰਨ ਕੋ ਜੰਗ,
ਜਿਨ੍ਹਾਂ ਦੇ ਮਨ ਵਿੱਚ ਚਾਹ ਹੈ ਜੰਗ ਕਰਨ ਦਾ।
ਪ੍ਰਥਮਤ ਫੰਗਨ ਕੀ ਕਰ ਮਾਰ,
ਗੋਲੀਆਂ ਨੇ ਪਹਿਲਾਂ ਬੰਦੂਕਾਂ ਜਿਹਦੀ ਪਹਿਲਾਂ ਮਾਰ ਕੀਤੀ ਹੈ,
ਮਾਰ ਮਾਰ ਕਰ ਪਰੇ ਜੁਝਾਰ,
ਏਦਾਂ ਮਾਰ ਮਾਰ ਕੇ ਜੂਝਦੇ ਨੇ ਪਹਿਨੇ ਜੰਗ ਵਿੱਚ ਵੜੇ ਹਨ।
ਬਹੁਰ ਤੜਾ ਤੜ ਸ਼ੋਰ ਤਮਾਚੇ,
ਬਹੁਰੋਂ ਪਿਆਰਿਓ ਏਦਾਂ ਜਿਹੜੇ ਦੁਬਾਰਾ ਛੇਤੀ ਦੇ ਨਾਲ ਗੋਲੀ ਚਲਾ ਦਿੰਦੇ ਹਨ।
ਸਤਿਗੁਰ ਕੋ ਰੁਖ ਪਿਖ ਕਰ ਰਾਚੇ,
ਸਤਿਗੁਰੂ ਮਹਾਰਾਜ ਦਾ ਰੁਖ ਵੇਖ ਕੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ, ਕਿਉਂਕਿ ਸਤਿਗੁਰਾਂ ਬਚਨ ਕੀਤੇ ਸਨ ਅੱਜ ਜਿਹੜਾ ਜੰਗ ਲੜੇਗਾ, ਅੱਜ ਦੇ ਜੰਗ ਦੇ ਮੈਦਾਨ ਵਿੱਚ ਜਿਹੜਾ ਜੂਝ ਜਾਏਗਾ, ਲੱਖਾਂ ਸਾਲ ਤਪੱਸਿਆ ਕਰਨ ਦਾ ਜਿਹੜਾ ਜੋਗੀਆਂ ਨੂੰ ਫਲ ਨਹੀਂ ਮਿਲਦਾ, ਅੱਜ ਉਹ ਮੈਂ ਆਪਣੇ ਸਿੱਖਾਂ ਨੂੰ ਫਲ ਦੇ ਦਿਆਂਗਾ। ਭਗਵਾਨ, ਇਹ ਗੁਰੂ ਦੀ ਮੌਜ ਹੁੰਦੀ ਗੁਰਮੁਖ ਪਿਆਰੇ। ਭਗਵਾਨ ਕ੍ਰਿਸ਼ਨ ਬੈਠੇ ਪਿੱਪਲ ਦੇ ਰੁੱਖ ਦੇ ਥੱਲੇ, ਪੈਰ ਉਹਨਾਂ ਆਪਣਾ ਗੋਡੇ ਤੇ ਰੱਖਿਆ, ਜਦੋਂ ਪੈਰ ਦੇ ਵਿੱਚੋਂ ਪਦਮ ਚਮਕਿਆ, ਦੂਰੋਂ ਸ਼ਿਕਾਰੀ ਨੇ ਵੇਖਿਆ ਵੀ ਹਿਰਨ ਦੀ ਅੱਖ ਲੱਗਦੀ ਹੈ, ਉਹਨੇ ਤੀਰ ਮਾਰ ਦਿੱਤਾ। ਜਦੋਂ ਤੀਰ ਮਾਰਿਆ ਤੇ ਲਾਗੇ ਆਣ ਕੇ ਉਹਨੇ ਵੇਖਿਆ ਵੀ ਚੱਲ ਜਾਨੇ ਹਿਰਨ ਮਰ ਗਿਆ ਹੋਣਾ, ਸ਼ਿਕਾਰ ਕਰ ਲਿਆ। ਲਾਗੇ ਆ ਕੇ ਵੇਖਿਆ ਤੇ ਭਗਵਾਨ ਕ੍ਰਿਸ਼ਨ ਲੱਤ ਨੂੰ ਫੜ ਕੇ ਬੈਠੇ, ਲਹੂ ਵਗਦਾ ਪਿਆ। ਉਹ ਤੇ ਵਿਚਾਰਾ ਆਪੇ ਤੋਂ ਬਾਹਰ ਹੋ ਗਿਆ, ਰੋਣ ਲੱਗਾ, ਧਨੁਖ ਬਾਣ ਸੁੱਟਤਾ, ਪੱਥਾ ਚਲਾ ਮਾਰਿਆ, ਚਰਨੀ ਡਿੱਗ ਪਿਆ, ਮਹਾਰਾਜ ਮਾਫ਼ ਕਰ ਦੋ, ਮੈਨੂੰ ਨਹੀਂ ਸੀ ਪਤਾ ਤੁਸੀਂ ਜੇ, ਮੈਂ ਤੇ ਪਾਪ ਕਰ ਬੈਠਾ, ਮੈਂ ਤੇ ਅਪਰਾਧ ਕਰ ਲਿਆ। ਸਤਿਗੁਰ ਹੱਸੇ। ਭਗਵਾਨ ਕ੍ਰਿਸ਼ਨ ਕਹਿੰਦੇ ਉਰੇ ਆ ਮੇਰੇ ਲਾਗੇ ਗੱਲ ਸੁਣ, ਲੱਕ ਤੇ ਹੱਥ ਰੱਖਿਆ। ਸਤਿਗੁਰ ਕਹਿਣ ਲੱਗੇ ਤੂੰ ਡਰਦਾ ਕਾਤੋਂ, ਗਰੀਬ ਨਵਾਜ ਨੇ ਵੇਖੋ ਕੀ ਉੱਥੇ ਬਚਨ ਕਹਿ, ਪੁਰਾਣ ਚ ਲਿਖਿਆ ਜਾਹੇ ਤਵੰਗ ਮਦਨੂ ਗਿਆਤਾ ਸਵਰਗਮ ਸੁਕ੍ਰਿਤੇ ਨਾਮ ਪਦਮ, ਤੂੰ ਮੇਰੀ ਆਗਿਆ ਦੇ ਨਾਲ ਸਵਰਗਾਂ ਵਿੱਚ ਵਾਸਾ ਕਰ, ਜਿਹਦੀ ਕਾਮਨਾ ਜੋਗੀ ਕਰਦੇ ਨੇ, ਜਿਹਦੀ ਕਾਮਨਾ ਬੜੇ ਬੜੇ ਸਿੱਧ ਮੁਨੀ ਤਪੱਸਵੀ ਕਰਦੇ ਨੇ ਤੇ ਮਿਲਦਾ ਨਹੀਂ, ਜਾਹੇ ਤਵੰਗ ਮਦਨੂ ਗਿਆਤਾ ਸਵਰਗਮ ਸੁਕ੍ਰਿਤੇ ਨਾਮ ਪਦਮ। ਸੁਕ੍ਰਿਤਮ ਸ਼ੁਭ ਕਰਮਾਂ ਦਾ ਜਿਹੜਾ ਫਲ ਹੁੰਦਾ ਉਹ ਤੈਨੂੰ ਪ੍ਰਾਪਤ ਹੋਵੇ। ਉਹਨੇ ਤੀਰ ਮਾਰਿਆ ਤੇ ਗੁਰੂ ਨੇ ਗੁਰਮੁਖ ਪਿਆਰਿਓ ਉਹਨੂੰ ਵਰਦਾਨ ਦਿੱਤਾ। ਇਹਦੇ ਤੋਂ ਪਤਾ ਕੀ ਸਿੱਧ ਹੁੰਦਾ, ਜਿਹੜੀ ਚੀਜ਼ ਬੰਦੇ ਦੇ ਕੋਲ ਹੁੰਦੀ ਹੈ ਉਹੀ ਉਹ ਦੂਜੇ ਨੂੰ ਦਿੰਦਾ। ਜਿਹੜੀ ਚੀਜ਼ ਮਨੁੱਖ ਕੋਲ ਹੁੰਦੀ ਹੈ, ਸ਼ਿਕਾਰੀ ਕੋਲ ਤੀਰ ਸੀ, ਉਹਨੇ ਤੀਰ ਮਾਰ ਦਿੱਤਾ, ਤੇ ਸਤਿਗੁਰੂ ਕਿਰਪਾ ਦਾ ਭਰਿਆ ਹੁੰਦਾ, ਉਹਨੇ ਕਿਰਪਾ ਦਾ ਰਹਿਮਤ ਦਾ ਮੀਂਹ ਵਰਸਾ ਦਿੱਤਾ। ਵੇਖੋ ਕਿੱਡਾ ਵੱਡਾ ਸੰਦੇਸ਼ ਹੈ, ਜੋ ਕੁਝ ਤੁਹਾਡੇ ਕੋਲ ਹੈ ਉਹੀ ਤੁਸੀਂ ਦੂਜੇ ਨੂੰ ਦੇ ਸਕਦੇ ਜੀ। ਜੇ ਕੋਈ ਬੰਦਾ ਤੁਹਾਨੂੰ ਮਾੜਾ ਬੋਲਦਾ ਜਾਂ ਬੁਰਾ ਕਰਦਾ ਜਾਂ ਈਰਖਾ ਕਰਦਾ ਜਾਂ ਨਿੰਦਿਆ ਕਰਦਾ, ਤੁਸੀਂ ਉਹਦਾ ਗੁੱਸਾ ਨਾ ਕਰੋ, ਰੋਸ ਨਾ ਕਰੋ, ਤਰਸ ਕਰੋ, ਕਿਉਂਕਿ ਉਸ ਬੰਦੇ ਦੇ ਕੋਲ ਹੈ ਹੀ ਉਹ ਕੁਝ, ਉਸ ਇਨਸਾਨ ਦੇ ਕੋਲ ਇਹੋ ਹੀ ਕੁਝ ਆ ਜੋ ਤੁਹਾਨੂੰ ਦੇਣਾ ਚਾਹ ਰਿਹਾ, ਉਹਦੇ ਕੋਲ ਹੈ ਹੀ ਇਹੋ ਕੁਝ, ਤਾਂ ਹੀ ਤੇ ਉਹ ਦਿੰਦਾ ਇਹ ਕੁਝ। ਤੇ ਗੁਰਮੁਖ ਪਿਆਰਿਓ, ਜਿਹਦੇ ਕੋਲ ਪ੍ਰੇਮ ਹੈ, ਜਿਹਦੇ ਖਿਰਦੇ ਦੇ ਵਿੱਚ ਸ਼ਾਂਤੀ ਹੈ, ਜਿਹੜੇ ਮਨੁੱਖ ਦੇ ਕੋਲ ਸਦਭਾਵਨਾ ਹੈ, जिस मनुख दे कोल निम्रता है, जेड़ा मिठा बोलदा पर उपकार करदा, ओदे कोल गुणा दा भंडारा ताई ओ किसे दा भला कर सकदा। ओदे कोल गुणा दे अंबार ने ताई ओ मिठा बोलदा, क्योंकि ओदे हिरदे दे विच मिठास भरी है। गुरबाणी विच भी लिखिया, जो पावै भांडे विच वस्त सा निकलै, क्या कोई करे विचार। जेड़ी वस्तु भांडे च पावांगे, दुध पावांगे भांडे चो दुध निकलू, पानी पावांगे पानी निकलू, खंड पावांगे खंड निकलू, गुड़ पावांगे गुड़ निकलू। जेड़ी वस्तु भांडे विच आ ओही निकलनी है। एहो ही कारण सी गुरमुख प्यारियो, साधु संत महात्मा कोई उन्हां नाल वैर भी करदा सी। वेखो शास्त्रां विच लिखिया, संत करै नहि वैर कहूं, सबके हित में वरत अत ही, तातन को जब दाहत को वह तदप देत सुखा मित ही, हेत यही सर बातम हेरत तापद कंज नमो नित ही। जैसे कुठार कटा तरु चंदन गंध तिस मुख देवत ही। खैर विशा वखरा हो जाना, किसे होर बने गल चली जाएगी। जो कुछ मनुख दे कोल हुंदा ओही अगले नूं ओह देंदा। भगवान कृष्ण ने उन्हूं आख्या, मेरी आग्या ना स्वर्गां विच तू वासा कर, सतगुरु एक बचन करे ते दुनिया नूं मुक्त कर दे। कलगी तर ने बचन कीता, क्योंकि मालक सन गुरु गोबिंद सिंह पातशाह। सतगुरां आख्या, अज जेड़ा जंग विच जूझेगा, अज जेड़ा लड़के अपने प्राणा दी आहुति देगा, अज जेड़ा अपनी सिक्खी दा सबूत देगा, जेड़ा लखां साल तपस्या करन दे नाल पद प्राप्त नहीं हुंदा, अज मैं तुहानू ओ दो घड़ियां विच ही फल दे देंगा, दोहां शिणां विच ही उहनू अज रुतबा प्राप्त हो जाएगा। सिंह जेड़े ने पंज गए ने गुरमुख प्यारियो, छोटे साहबजादे दे नाल पंज सिंह गए जंग विच लड़न वास्ते। गोलियां चलाईयां, तमाचे चलाए, गुरु महाराज दी शक्ति सतगुरु महाराज दा प्रेम याद करदे ने कि अज सानू साडा सतगुरु खुशियां दे रिहा। अज मेरे मालक दी इसे चीज विच खुशी है, अज मेरे दाते दी, मेरे सतगुरु दी। मेरे शरीर ते एक एक लगा घाव, मेरे जिस्म ते एक एक होया जख्म, जेड़ा मेरा परमात्मा मेरा गुरु ओदा मुल मोड़ेगा, ओदी कीमत दवेगा, बेअंत खुशियां ना नवाजेगा। सिख हस हस के गए ने आपा वारन वास्ते, जूझन वास्ते, जान तोड़ के आपा भन के, सारा तान लगा के, पैंतड़े बदल बदल के लड़दे हन।
अपरे उपाए ना को बने आवे,
कहिंदे ने वेखो हुण दुश्मना नू कोई हीला नहीं लभदा है,
सब सन मुख होए सीस चढ़ावे।
कहिंदे अज जेड़ा ना समा बनिया, अवसर सानू मिल गया। कोई कोई गुरमुख प्यारियो भागा वाला समा हुंदा जी, बड़े वड्डे भागा वाले उन्हां ने समझिया अपने आप नू, अज असीं गुरु दे काम आए आ, अज असीं सतगुरु दे कार्ज विच सहाई होवे होए आ। गुरमुख प्यारियो अज उन्हां ने इस समय नू वड भागा जानिया है।
एक चुंडन मैं के हर फिरै,
ऐतां गए ने दुश्मना विच जिवें हिरना दे विच शेर फिरदा, जिवें हिरना दे झुंड विच शेर जेड़ा विचरदा पिया है।
निर्भय वीर के त्रास न धरै,
निर्भय ने वीर बिना डर तो, किसे दा डर नहीं किसे दा भय नहीं है।
प्राण बचे ए लालच छोरा,
उन्हां ने लालच छड्ड दिता पी अज असी अपनी जान बचाउणी है। उन्हां ने इस गल दी परवाह दिलों कढ दित्ती पी अज असी बच के घरां नूं जाणा। उन्हां ने ए गल अपने मनो दूर कर दित्ती पी अज असी जींदियां रहना, इस गल नूं विसार दित्ता है।
मारे अगर परे रिपोरा,
गुरमुख प्यारियो जेड़ा भी कोई दुश्मन आउंदा मार के मुकाई जांदे हन।
ज्यों गरजत है सिंह जुझारे,
एदा गुरमुख प्यारियो ओ जेड़े जुझार गरजदे पै हन।
फिरै ना रिप एत उत दै टारे,
कहिंदे ने जोगी अल्लाह यार खां, जब्बू फते गजा कर गए जुझार थे रन में। जदों जुझार साहब ज्यादा जुझार सिंह जंग दे मैदान विच फते गजा के वड़िया दाखल होया, जब फते गजा कर गए जुझार थे रन में, हर शेर बगेला नजर आने लगा बन में, नन्नी सी कजा बोली मैं आई हूं शरण में। मौत बोली मौत कजा मैंने मौत, मौत कहन लगी मैं तुहाडी शरण विच आं, मैं तुहाडे अधीन आं, मैं तुहाडे चरणा जी दासी हां। नन्नी सी कजा बोली मैं आई हूं शरण में, दिलवायो अमा गोशाए दामने कफन में पना। गुरमुख प्यारियों ने बेनती की के मैं तुहाडी चरण विच आं, ते एदा जेड़ा ओ जोधा जूझदा पिया ते लड़दा पिया है,
शुद्ध शरमद दुख तेश नटारे,
ते सारे दुख जेड़े भुख दे सन ओ तोड़ तोड़ दिते, ओ टार दिते, भुख दा दुख भुल गया है।
ओज तेज गुर दयो उदारे,
गुरमुख प्यारे ओ जोगी अल्लाह यार खां क्या मौत आके कहन लगी मैं तुहाडी शरण विच अधीन हां। मैं जिसके हूं कब्जे में वो काबू में है मेरे, गुर आई का बल नन्ने से बाज में है मेरे। ओ कहन लगी मैं जेदे अधीन आ वो तुहाडा स्वामी है, तुहाडा मालक है, जेदे इशारे दे नाल मैं दुनिया दे उत्ते विचरदी आ, इस करके मैं तुहाडी सेवा दे विच हाजर हां, तुहाडी सेवा दे विच मैं आई। गुरमुख प्यारे हो ए मौत ए कजा ए जिंदगी सब कुछ मेरे गुरु दे हाथ विच है, सब कुछ सतगुरां ने अपने हाथ विच रखे, सतगुरु जो चाहे वो कर देन। ए गुरु दी गुरमुख प्यारे हो रजा, ए गुरु दी जेड़ी है ओ महिमा, जिदा चाहे सतगुरु करे ओदे ते कोई ना किंतु परंतु कीता जा सकदा, ना उथे पहुंचया जा सकदा। ए गुरु दे दुलारे दा लड़दे पै हन,
मार मार कर तुरक हजारों,
हजारा ही जेड़े तुरक सन उन्हां नू मार मार के,
इत उत फिर गन कर के हिकारों।
एदा गुरमुख प्यारे ओ कदी इधर जांदे ने कदी उधर जांदे ने, वैरियां नू घायल करदे हन।
तौ मरण की शंक ना जिनको,
जिन्हां दे मन विच मरण दा शंका नहीं है,
कहां सूरता गुण गण तिनको।
इंदे किथे ने ओ जड़े सूर में जड़े बाहर सामने खड़े सन, की ओना दे गुण इना सामने हन।
पहुंचे सनमुख जिस कर चार हैं,
जेदे सामने पहुंच दे ने जेदे उत्ते वार कर दे हन।
गुर प्रताप ते तात शिन मारे,
गुरु दी शक्ति लैके ताकत लैके ओनू उसे वेले पार बुलाउंदे हन।
ज्यो नट उछलत बाजी पावत,
जिता बाजीगर उछल के कुद के घूम के बाजी पाउंदा है,
क्यों बल ते एकल चल जावत।
एदा गुरमुख प्यारे उछल के कुद के पैदड़े बदल बदल के वैरियां नू मकाउंदे हन।
जब लग प्राण तजे नह रण में,
जिन्ना चिर उन्हां जोधियां ने अपनी जान नहीं गवाई, अपने प्राण नहीं तजे, जिन्ना चिर उन्हां दे शरीर विच जान बाकी सी,
तब लग हथेरे पुन के तन मन में,
उन्हां चिर दुश्मना नू मार दे रहे वट दे रहे पार बुलाउंदे रहे हन।
मरे जाहे मरन लग जेते,
गुरमुख प्यारे वेखो जिन्ने भी सन उन्हां दे सामने आए, जो भी एदां दी बहादुरी उन्हां विखाई है,
कर पुरशार्थ हन है तेते,
ते पुरशार्थ करके उस समय नू सफलिया जान के,
पंचों सिंह सो वीर मुशाले,
ए जेड़े पंज जोधे साहिबजादे दे नाल सतगुरां भेजे ने, गुरु दे पुत्र दे नाल आए ने, बड़े बड़े भारे मुशहरिया वाले जो हन।
लड़कर बहुतन के घर काले,
लड़के बहुतिया नू जमा दे घर भेजिया है,
जल को मच्छ हलावे जैसे,
ऐदा कहिंदे उन्हां ने फौज विच हलचल पैदा कर दिती, ऐदा वड्डे सारे उन्हां दे फौज दे जो बनिया होया जिवें समुंदर ही समझ लो, ओनू एवे हला दिता जिवे मगर मच्छ पानी नू हलाउंदा है।
हला चाल लश्कर में तैसे,
लश्कर विच एक बार हल चल मच गई, पंज जोधे ने सेवा सब ज्यादा है, सेना ने सारी फौज विच हलाचल पैदा कीती है,
दिल शल खैगन तुपक चलाई,
ਦੁਸ਼ਮਣਾਂ ਨੇ ਬੜੀਆਂ ਬੰਦੂਕਾਂ ਚਲਾਈਆਂ, ਵੇਖ ਵੇਖ ਗੋਲੀਆਂ ਮਾਰੀਆਂ ਹਨ।
ਕਹਿ ਬਹੁ ਲਗ ਲਗ ਗਿਰ ਜਾਈ,
ਤੇ ਕਈ ਸਿੰਘਾਂ ਦੇ ਵੱਜਦੀਆਂ ਨੇ, ਸਿੰਘ ਵੀ ਵਾਰ ਕਰਦੇ ਦੁਸ਼ਮਣ ਵੀ ਡਿੱਗਦੇ ਹਨ।
ਜੋਰਾ ਵਰ ਸਿੰਘ ਜੋਰ ਬਿਸਾਲਾ,
ਪਰ ਕਹਿੰਦੇ ਸਾਹਿਬ ਜ਼ਿਆਦਾ ਜੋਰਾਵਰ ਸਿੰਘ ਵਿੱਚ ਵਿਸਾਲ ਮੈਨੇ ਬਹੁਤ ਜ਼ਿਆਦਾ ਜ਼ੋਰ ਹੈ, ਬਹੁਤ ਜ਼ਿਆਦਾ ਤਾਕਤ ਹੈ। ਮੈਂ ਸ਼ੁਰੂ ਚ ਬੇਨਤੀ ਕੀਤੀ ਕਿ ਥੋੜਾ ਜਿਹਾ ਨਾਮ ਦਾ ਭੇਦ ਆ। ਭਾਈ ਜੀ ਕਹਿੰਦੇ ਨੇ ਸ਼ੁਰੂ ਤੋਂ ਜਦੋਂ ਸਾਹਿਬਜ਼ਾਦੇ ਦਾ ਜਨਮ ਹੋਇਆ ਉਦੋਂ ਤੋਂ ਲੈ ਕੇ ਬਸ ਨਾਮ ਨੂੰ ਗੁਰਮੁਖ ਪਿਆਰਿਓ ਸਮਝਿਓ, ਕਹਿੰਦੇ ਜੋਰਾਵਰ ਵਿੱਚ ਬੜਾ ਜ਼ਿਆਦਾ ਜ਼ੋਰ ਹੈ।
ਐਸ ਕਿਸ਼ੋਰ ਦੇ ਪਤ ਬੜ ਭਾਲਾ,
ਕਿਸ਼ੋਰ ਦਾ ਮਤਲਬ ਹੁੰਦਾ ਹੈ ਚਾਰ ਅਵਸਥਾ ਹੁੰਦੀਆਂ, ਇੱਕ ਬਚਪਨ, ਉਹਦਾ ਆਮ ਤੇ ਆਪਾਂ ਕਹਿੰਦੇ ਆ ਬਚਪਨ ਜਵਾਨੀ ਬੜੇਪਾ, ਪਰ ਕਹਿੰਦੇ ਨੇ ਇੱਕ ਬਚਪਨ ਤੇ ਇੱਕ ਕਿਸ਼ੋਰ ਅਵਸਥਾ ਹੁੰਦੀ ਹੈ। 12 ਤੋਂ ਲੈ ਕੇ 18 ਕ ਸਾਲ ਤੱਕ, 16 ਸਾਲ ਤੱਕ, 10 ਤੋਂ ਲੈ ਕੇ, ਉਹਨੂੰ ਕਿਸ਼ੋਰ ਅਵਸਥਾ ਕਹਿੰਦੇ ਨੇ। ਕਿਸ਼ੋਰ ਅਵਸਥਾ ਤੋਂ ਬਾਅਦ ਜਵਾਨੀ ਤੇ ਜਵਾਨੀ ਤੋਂ ਬੜੇਪਾ, ਇਹ ਚਾਰ ਅਵਸਥਾ ਮੰਨੀ ਹੈ। ਜਿਵੇਂ ਦਿਨ ਦੇ ਚਾਰ ਪਹਿਰ ਹੁੰਦੇ ਨੇ, ਏਦਾਂ ਹੀ ਸਰੀਰ ਦੀਆਂ ਚਾਰ ਅਵਸਥਾ ਮੰਨ ਕੇ ਤੇ ਗੁਰਬਾਣੀ ਵਿੱਚ ਵੀ ਕਈ ਜਗ੍ਹਾ ਸੰਦੇਸ਼ ਦਿੱਤਾ ਹੈ। ਕਹਿੰਦੇ ਕਿਸ਼ੋਰ ਅਵਸਥਾ ਹੈ ਸਾਹਿਬਜ਼ਾਦੇ ਦੀ, ਕਿਸ਼ੋਰ ਅਵਸਥਾ ਦੇ ਵਿੱਚ ਹੈ।
ਦੇਖਿਓ ਜਿਮ ਭਰਾਤਾ ਕੋ ਯੁੱਧ,
ਜਿੱਦਾਂ ਉਹਨੇ ਆਪਣੇ ਭਰਾ ਦਾ ਯੁੱਧ ਵੇਖਿਆ, ਜਿੱਦਾਂ ਆਪਣੇ ਭਰਾ ਨੂੰ ਜੂਝਦਿਆਂ ਤੱਕਿਆ ਹੈ।
ਐਸੇ ਕਰਨ ਲੱਗਿਓ ਬੜ ਕ੍ਰੋਧ,
ਬੜੇ ਕ੍ਰੋਧ ਵਿੱਚ ਆ ਕੇ, ਬੜੇ ਜੋਸ਼ ਵਿੱਚ ਆ ਕੇ, ਬੜੇ ਬਲ ਦੇ ਨਾਲ ਯੁੱਧ ਕਰਦਾ ਹੈ।
ਪਿਤਾ ਪ੍ਰਸੰਨ ਹੋਏ ਜਿਮ ਹੇਰਾ,
ਇੱਦਾਂ ਕਹਿੰਦੇ ਉਹਨੇ ਯੁੱਧ ਕੀਤਾ ਜਿਵੇਂ ਮੇਰੇ ਪਿਤਾ ਜੀ ਵੇਖ ਕੇ ਪ੍ਰਸੰਨ ਹੋਣ। ਐਦਾਂ ਉਹ ਵਾਰ ਕਰਦਾ ਇਸ ਗੱਲ ਨੂੰ ਧਿਆਨ ਵਿੱਚ ਰੱਖ ਕੇ ਕਿ ਮੇਰੇ ਪਿਤਾ ਕਲਗੀਧਰ ਪਾਤਸ਼ਾਹ ਵੇਖ ਕੇ ਮੈਨੂੰ ਖੁਸ਼ੀਆਂ ਦੇਣਗੇ।
ਤਥਾ ਸ਼ੀਘਰਤਾ ਕਰਹਿ ਬੜੇਰ,
ਬੜੀ ਸ਼ੀਘਰਤਾ ਨਾਲ, ਬੜੀ ਚਪਲਤਾ ਦੇ ਨਾਲ, ਬੜੀ ਚਲਾਕੀ ਫੁਰਤੀ ਦੇ ਨਾਲ।
ਨਿਠੁਰ ਕੁਦੰਡ ਪ੍ਰਚੰਡ ਮਹਾਨਾ,
ਨਿਠੁਰ ਤੋਂ ਭਾਵ ਹੁੰਦਾ ਕਰੜਾ, ਬੜਾ ਜ਼ਿਆਦਾ ਮਜ਼ਬੂਤ, ਕੁਦੰਡ ਤੋਂ ਭਾਵ ਆ ਧਨੁਖ, ਜਿਹੜਾ ਬੜਾ ਜਿਆਦਾ ਮਜ਼ਬੂਤ ਕਰੜਾ ਧਨੁਖ ਬਾਣ ਹੈ।
ਖਨ ਬਾਣ ਤਾਣ ਤੇ ਤਾਨਾ,
ਉਹਦੇ ਵਿੱਚ ਤਾਣ ਮੈਨੇ ਤਾਣ ਕੇ, ਤਾਨਾ ਮੈਨੇ ਜ਼ੋਰ ਦੇ ਨਾਲ, ਬੜੇ ਜ਼ੋਰ ਦੇ ਨਾਲ ਉਹਦੇ ਵਿੱਚ ਬਾਣ ਤਾਣ ਤਾਣ ਕੇ।
ਸ੍ਰੀ ਜੋਰਾਵਰ ਸਿੰਘ ਜੀ,
ਸ੍ਰੀ ਜੋਰਾਵਰ ਸਿੰਘ ਜੋ ਹਨ,
ਜੋਰਾਵਰੀ ਦਿਖਾਏ,
ਇੱਦਾਂ ਕਹਿੰਦੇ ਜੋਰਾਵਰੀ ਵਿਖਾਉਂਦੇ ਪਏ ਹਨ।
ਭਾਰਤ ਸੁਪੱਟ ਤੁਰੰਗ ਕੋ,
ਇੱਦਾਂ ਕਹਿੰਦੇ ਜਿਹੜਾ ਸਾਹਮਣੇ ਆਇਆ, ਜੇ ਘੋੜੇ ਦੇ ਤੀਰ ਵੱਜਾ ਘੋੜਾ ਮਰ ਗਿਆ, ਜੇ ਕਿਸੇ ਯੋਧੇ ਦੇ ਵੱਜਾ ਯੋਧਾ ਮਰ ਗਿਆ ਹੈ।
ਧਰਨ ਦੇ ਤੇ ਉਥ ਲਾਏ,
ਧਰਤੀ ਦੇ ਉੱਤੇ ਢੇਰ ਲਾਈ ਗਿਆ, ਲਾਸ਼ਾਂ ਵਿਛਾਈ ਗਿਆ ਹੈ।
ਜਿਤ ਕੋ ਜਾਏ ਹਲਾ ਹਲ ਹੋਵੇ, ਇਹ ਆਵਤ ਲਿਓ ਮਾਰੀ।
ਜਿੱਧਰ ਗੁਰਮੁਖ ਪਿਆਰਿਓ ਜਾਂਦਾ ਉਧਰ ਜਦੋਂ ਹਲਚਲ ਹੁੰਦੀ ਤੇ ਲੋਕੀ ਪਠਾਨ ਕਹਿੰਦੇ ਨੇ ਇਹਨੂੰ ਪਹਿਲਾਂ ਮਾਰ ਲੋ, ਇਹਦੇ ਕੱਪੜੇ, ਇਹਦੇ ਸਿਰ ਤੇ ਜਿਹੜੀ ਦਸਤਾਰ ਹੈ ਉਹ ਇੱਕ ਵੱਖਰੀ ਜਿਹੀ ਹੈ, ਇਹਦੇ ਨੈਣ ਨਕਸ਼ਾਂ ਦੇ ਵਿੱਚ ਵੱਖਰੀ ਜੀ ਦਿਪਤ ਹੈ। ਲੋਕਾਂ ਨੇ ਵੀ ਵੇਖ ਕੇ ਅੰਦਾਜ਼ਾ ਲਾਇਆ ਕਿ ਕੋਈ ਖਾਸ ਹੈ ਜਾਂ ਗੁਰੂ ਗੋਬਿੰਦ ਸਿੰਘ ਦਾ ਸਾਹਿਬਜ਼ਾਦਾ। ਪਠਾਣਾ ਪਹਾੜੀਆਂ ਨੇ ਆਖਿਆ ਪਹਿਲਾਂ ਇਸ ਨੂੰ ਮਾਰ ਲਓ, ਪਹਿਲਾਂ ਇਸ ਨੂੰ ਘੇਰ ਲਓ ਸਾਰੇ।
ਸੋਦੋ ਸੈ ਉਮਰ ਗਿਆ ਯੁਤ ਨਗਨ ਖੜਗ ਕਰ ਤਾਰੀ,
ਕਹਿੰਦੇ 100-200 ਜਿਹੜਾ ਬੰਦਾ ਸੀ ਨਾ ਇਕੱਠਾ ਹੋ ਕੇ ਪੈ ਗਿਆ, ਤੇ ਸਾਹਿਬਜ਼ਾਦਾ ਜਿਹੜਾ ਉਹ ਵੀ ਅੱਗੋਂ ਬੜੀ ਦਲੇਰੀ ਨਾਲ ਜੂਝਦਾ ਪਿਆ ਹੈ।
ਛੇਲੇ ਸੰਗਣ ਤੁਮਰ ਤੀਰਨ ਅਧਿਕ ਛਟਾਏ ਤਫੰਗਾ,
ਬੜੇ ਛੇਲੇ ਨੇ, ਬਰਛੇ ਨੇ, ਬੜੀਆਂ ਜਿਹੜੀਆਂ ਬੰਦੂਕਾਂ ਹਨ, ਬਹੁਤ ਜ਼ਿਆਦੇ ਤੀਰ ਹਨ।
ਲੱਖਾਂ ਸ਼ਸਤਰ ਚਲਤ ਹੈ ਇਸ ਬਿਦ ਜਨ ਬਲ ਤੇ ਕਣ ਉੱਠੈ,
ਗੁਰਮੁਖ ਪਿਆਰਿਓ ਇੱਦਾਂ ਸ਼ਸਤਰ ਚਲਦੇ ਨੇ ਲੱਖਾਂ। ਭਾਈ ਜੀ ਕਹਿੰਦੇ ਨੇ ਜਿੱਦਾਂ ਬੱਦਲ ਦੀਆਂ ਕਾਲੀਆਂ ਘਟਾਵਾਂ ਆਉਣ ਚੜ ਕੇ, ਐਦਾਂ ਫੌਜ ਦੇ ਉਹ ਕਾਲੇ ਕੱਪੜੇ ਵਾਲੇ ਉਹ ਸੈਨਿਕ ਨੇ, ਤੇ ਉਹਨਾਂ ਦੇ ਵਿੱਚੋਂ ਜਿਹੜੇ ਤੀਰ ਚੱਲਦੇ ਨੇ, ਗੋਲੀਆਂ ਚੱਲਦੀਆਂ ਨੇ, ਬਰਛੇ ਮਾਰਦੇ ਨੇ, ਜਿਵੇਂ ਬੱਦਲ ਵਿੱਚੋਂ ਬੜਾ ਮੋਹਲੇ ਧਾਰ ਮੀਂਹ ਪੈਂਦਾ, ਐਵੇਂ ਸ਼ਸਤਰਾਂ ਗੋਲੀਆਂ ਤੀਰਾਂ ਦੀ ਵਰਖਾ ਹੁੰਦੀ ਹੈ।
ਗੋਰੀ ਤੀਰ ਤਰਾ ਤਰ ਬਰਖਤ ਸ਼ਬਦ ਬੜੋ ਤਬ ਉੱਠੈ।
ਗੋਲੀਆਂ ਤੀਰ ਜਦੋਂ ਚੱਲਦੇ ਨੇ ਤੜਾ ਤੜ ਵਰਖਦੇ ਨੇ, ਬੜੇ ਜਿਆਦੇ ਸ਼ਬਦ, ਬੜੀ ਧੁਨੀ, ਬੜੀ ਆਵਾਜ਼ ਪੈਦਾ ਹੁੰਦੀ ਹੈ।
ਹੱਥ ਦੇ ਪ੍ਰਭ ਰਾਖਤ ਸਭ ਤੇ ਫਿਰਤ ਬੀਚ ਉਤਲਾਵਾ।
ਪਰ ਸਤਿਗੁਰੂ ਹੱਥ ਦੇ ਕੇ ਰੱਖਿਆ ਹੋਇਆ, ਸਤਿਗੁਰੂ ਨੇ ਆਪਣੀ ਕਿਰਪਾ ਦੇ ਨਾਲ ਅਜੇ ਬਚਾਇਆ ਹੋਇਆ, ਆਪਣੇ ਪੁੱਤਰ ਦਾ ਯੁੱਧ ਵੇਖਦੇ ਪਏ ਨੇ, ਸਾਰਿਆਂ ਦੇ ਵਿੱਚ ਉਹ ਵਿਚਰਦਾ ਪਿਆ ਤੇ ਮਾਰਦਾ ਪਿਆ ਹੈ।
ਅੜਗਨ ਕਾਸੇ ਬਾੜਤ ਸ਼ਤਰੁਣ ਜਿਉ ਲਾਗੀ ਬਣਦਾ ਵਾ।
ਐਦਾਂ ਕਹਿੰਦੇ ਖੜਗ ਕੱਢ ਕੇ ਤਲਵਾਰ ਦੁਸ਼ਮਣਾਂ ਨੂੰ ਵੱਢਣ ਲੱਗਾ, ਜਿਵੇਂ ਜੰਗਲ ਵਿੱਚ ਅੱਗ ਲੱਗੀ ਹੋਵੇ ਤੇ ਜੰਗਲ ਨੂੰ ਮਲੀਆ ਮੇਟ ਕਰੀ ਜਾਂਦੀ ਹੈ, ਇੱਕ ਪਾਸਿਓਂ ਲੰਮੇ ਪਾਈ ਜਾਂਦੀ ਹੈ, ਸਭ ਨੂੰ ਸਾੜ ਕੇ ਸਵਾਹ ਕਰੀ ਜਾਂਦੀ ਹੈ। ਏਦਾਂ ਉਹ ਨੰਨੀ ਜੀ ਜਾਨ ਹੈ, ਛੋਟੀ ਜੀ ਤੇਗ ਹੈ, ਪਰ ਪਤਾ ਨਹੀਂ ਕਿਹੜੀ ਉਹਦੇ ਚ ਸ਼ਕਤੀ ਹੈ, ਕਿਹੜੀ ਉਹਦੇ ਵਿੱਚ ਤਾਕਤ ਹੈ, ਕਿੱਦਾਂ ਦਾ ਉਹਦੇ ਵਿੱਚ ਅੱਜ ਬਾਲ ਆ ਗਿਆ ਵੱਖਰਾ ਜਿਹਾ, ਸਭ ਵੈਰੀਆਂ ਨੂੰ ਹੱਕੇ ਬੱਕੇ ਕਰ ਦਿੱਤਾ ਹੈ।
ਛਿਨ ਮੈਂ ਨਿਕਸ ਜਾਤ ਹੈ ਵਿੱਚ ਤੇ ਦੁਤੀ ਦਿਸ਼ਾ ਜਬ ਜਾਵੇ।
ਕਹਿੰਦੇ ਵੈਰੀ ਆ ਕੇ ਪਕੜਨ ਲੱਗਦੇ ਨੇ ਤੇ ਛਿਨ ਵਿੱਚੋਂ ਹੀ ਦੂਜੇ ਬੰਨੇ ਚਲੇ ਜਾਂਦਾ ਹੈ।
ਖੜਗ ਕੜਾ ਕੜ ਮਾਰ ਮਚੈ ਜਬ ਮਹਾਰੌਰ ਤਬ ਪਾਵੇ।
ਕਹਿੰਦੇ ਖੜਗ ਜਿਹੜੀ ਆ ਢਾਲ ਤੇ ਵੱਜਦੀ ਆ, ਚੰਗਿਆੜੇ ਨਿਕਲਦੇ ਨੇ, ਲੋਹੇ ਤੇ ਲੋਹਾ ਵੱਜਣ ਲੱਗਾ, ਵੈਰੀਆਂ ਦੇ ਲਹੂ ਦੇ ਪਰਨਾਲੇ ਛੁੱਟੇ ਹਨ।
ਜਨ ਖੇਲਤ ਹੋਵੇ ਬਾਲਕ ਸੰਗੇ ਅਤਿ ਆਨੰਦ ਉਮਗੰਤੇ।
ਐਦਾਂ ਕਹਿੰਦੇ ਸਾਹਿਬ ਜਿਆਦਾ ਲੜਦਾ ਪਿਆ, ਜੰਗ ਕਰਦਾ ਪਿਆ, ਜਿਵੇਂ ਕਿਤੇ ਨਿਆਣਿਆਂ ਨਾਲ ਬੱਚਾ ਖੇਡਦਾ, ਭੱਜਦਾ, ਕੁੱਦਦਾ, ਬਿਨਾਂ ਡਰ ਤੋਂ, ਬਿਨਾਂ ਕਿਸੇ ਭੈ ਤੋਂ ਵਿਚਰਦੇ ਪਏ ਹਨ।
ਜੀਤ ਜਾਤ ਹੈ ਜਿਤ ਕਿਤ ਵਹਿ ਕੈ ਪੁਣ ਤਾਵਤ ਚਪਲੰਤੇ।
ਐਦਾਂ ਗੁਰਮੁਖ ਪਿਆਰਿਓ ਵੇਖੋ, ਭਾਵੇਂ ਤਰਕ ਜਿਹੜਾ ਸ਼ੀਲ ਕੋਈ ਮਨੁੱਖ ਸ਼ੰਕਾ ਕਰੇ ਵੀ ਕਿੰਨਾ ਕੁ ਲੜ ਲੈਣਾ ਇੱਕ ਇਨਸਾਨ ਨੇ, ਇੱਕ ਬੱਚੇ ਨੇ ਐਡੇ ਐਡੇ ਵੱਡੇ ਲੋਕਾਂ ਦੇ ਸਾਹਮਣੇ, ਪਰ ਨਹੀਂ, ਗੱਲ ਇੱਥੇ ਲੜਾਈ ਦੀ ਨਹੀਂ, ਗੱਲ ਇੱਥੇ ਮਾਰਨ ਮਰਾਉਣ ਦੀ ਨਹੀਂ, ਗੱਲ ਗੁਰਮੁਖ ਪਿਆਰੇ ਉਹ ਜਜ਼ਬੇ ਦੀ ਹੈ, ਗੱਲ ਇੱਥੇ ਭਾਵਨਾ ਦੀ ਹੈ, ਗੱਲ ਇੱਥੇ ਹਿਰਦੇ ਦੀ ਹੈ। ਕਲਗੀਧਰ ਪਾਤਸ਼ਾਹ ਨੇ ਜਿਗਰਾ ਵੇਖੋ ਕਿੱਦਾਂ ਦਾ ਆਪਣੇ ਪੁੱਤਰਾਂ ਨੂੰ ਬਖਸ਼ਿਆ, ਕੱਲੇ ਪੁੱਤਰਾਂ ਨੂੰ ਨਹੀਂ, ਸਿੰਘਾਂ ਨੂੰ, ਆਪਣੇ ਸਾਰੇ ਹੀ ਉਹਦੇ ਪੁੱਤਰ ਸਨ, ਸਾਰੇ ਸਿੱਖ ਪੰਥੀ ਗੁਰਮੁਖ ਪਿਆਰੇ ਉਹਨਾਂ ਨੇ ਆਪਣੇ ਬੱਚੇ ਆਪਣੇ ਪੁੱਤਰ ਸਮਝਿਆ। ਕਹਿੰਦੇ ਚਾਰ ਬੂਹੇ ਤੋਂ ਕਿਆ ਹੋਊਗਾ ਜੀਵਤ ਕਈ ਹਜ਼ਾਰ, ਚਾਰ ਪੁੱਤਰਾਂ ਨੂੰ ਵਾਰ ਕੇ ਉਹਨਾਂ ਆਖਿਆ ਸੀ ਮੇਰੇ ਹਜ਼ਾਰਾਂ ਹੀ ਪੁੱਤਰ ਜੀਂਦੇ ਨੇ, ਫਿਰ ਕੀ ਹੋ ਗਿਆ ਜੇ ਚਾਰ ਮਰ ਵੀ ਗਏ। ਗੁਰਮੁਖ ਪਿਆਰੇ ਉਹ ਵੇਖੋ, ਉਹਨਾਂ ਦਾ ਜਿਗਰਾ ਵੇਖੋ, ਬਚਪਨ ਦੇ ਵਿੱਚ ਉਹਨਾਂ ਦੇ ਮਨ ਦੀ ਜਿਹੜੀ ਭਾਵਨਾ ਵੇਖੋ। ਹੁਣ ਆਮ ਲੋਕੀ ਕਹਿਣਗੇ ਮਰਨਾ ਮਰਾਉਣਾ ਕੋਈ, ਅੱਜ ਕੱਲ ਉਹ ਸਮਾਂ ਗੁਰਮੁਖ ਪਿਆਰੇ ਉਹ ਏਦਾਂ ਦਾ ਸੀ, ਉਹ ਸਮੇਂ ਦੀ ਮੰਗ ਸੀ, ਉਹ ਸਮੇਂ ਦੀ ਲੋੜ ਸੀ, ਉਸ ਸਮੇਂ ਦੇ ਅੱਗੇ ਹੁਣ ਦੁਸ਼ਮਣ ਕੋਈ ਘਰ ਚੜ ਕੇ ਆ ਗਏ ਆ ਜਾਵੇ, ਵੈਰੀ ਤੁਹਾਡੀ ਗਰਦਨ ਤੇ ਤਲਵਾਰ ਰੱਖ ਦੇ, ਉਹਦੇ ਅੱਗੇ ਹੱਥ ਜੋੜ ਕੇ ਮਿੰਨਤਾਂ ਕਰਨ ਦੇ ਨਾਲੋਂ, ਉਹਦੇ ਪੈਰ ਫੜਨ ਦੇ ਨਾਲੋਂ, ਲੇਲੜੀਆਂ ਲੈਣ ਦੇ ਨਾਲੋਂ, ਤਰਲੇ ਕੱਢਣ ਦੇ ਨਾਲੋਂ, ਸਤਿਗੁਰਾਂ ਆਖਿਆ ਤਲਵਾਰ ਫੜ ਕੇ ਧੌਣ ਉੱਚੀ ਕਰਕੇ ਉਹਦੀ ਗਰਦਨ ਨੂੰ ਉਡਾ ਕੇ ਮਰ ਜਾਣਾ ਚੰਗਾ, ਕਿਸੇ ਦੇ ਅੱਗੇ ਸਿਰ ਝੁਕਾ ਕੇ ਮਿੰਨਤਾਂ ਕਰਨ ਦੇ ਨਾਲੋਂ ਜੀਣਾ ਬਿਲਕੁਲ ਹੀ ਮੈਨੂੰ ਗਵਾਰਾ ਨਹੀਂ। ਇਹ ਸਤਿਗੁਰਾਂ ਨੇ ਆਪਣੇ ਬੱਚਿਆਂ ਨੂੰ ਵੀ ਸਿੱਖਿਆ ਦਿੱਤੀ। ਗੁਰਮੁਖ ਪਿਆਰਿਓ, ਸਤਿਗੁਰਾਂ ਨੇ ਇਹਨੂੰ ਧਰਮ ਦਾ ਅੰਗ ਹੀ ਸਮਝਿਆ, ਸਤਿਗੁਰਾਂ ਆਖਿਆ ਇਹ ਧਰਮ ਆ। ਗੁਰੂ ਪੰਜਵੇਂ ਪਾਤਸ਼ਾਹ ਸ਼ਹੀਦ ਹੁੰਦੇ ਨੇ ਲਾਹੌਰ, ਛੇਵੇਂ ਪਾਤਸ਼ਾਹ ਦੀ ਉਮਰ ਵੀ ਛੋਟੀ ਸੀ, 10-11 ਸਾਲ ਦੀ ਉਮਰ ਛੇਵੇਂ ਪਾਤਸ਼ਾਹ ਦੀ ਜਦੋਂ ਗੁਰਗੱਦੀ ਤੇ ਬਿਰਾਜਮਾਨ ਹੋਏ। ਸਤਿਗੁਰੂ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੇ ਆਖਿਆ ਵੀ ਇਹ ਧੱਕੇ ਵਾਲੀ ਗੱਲ ਹੈ, ਇਹ ਜਰਵਾਣਿਆਂ ਦਾ ਜ਼ੁਲਮ ਹੈ, ਇਹ ਨਜਾਇਜ਼ ਹੈ, ਇਹਨੂੰ ਅਸੀਂ ਝੱਲਣਾ ਨਹੀਂ, ਇਹ ਧੱਕਾ ਨਹੀਂ ਸਹਿਣ ਦੇਣਾ। ਗੁਰਮੁਖ ਪਿਆਰਿਓ, ਸਤਿਗੁਰਾਂ ਤਲਵਾਰ ਉਠਾ ਕੇ ਚੰਦੂ ਵਰਗੇ ਪਾਪੀਆਂ ਨੂੰ ਨੱਥ ਪਾ ਕੇ ਲਾਹੌਰ ਦੀਆਂ ਗਲੀਆਂ ਚ ਫੇਰਿਆ, ਲਾਹੌਰ ਦੀਆਂ ਗਲੀਆਂ ਵਿੱਚ ਘੁਮਾਇਆ, ਉਹਦੇ ਨੱਕ ਚ ਡੰਗਰਾਂ ਵਾਂਗੂ ਨੱਥ ਪਾ ਕੇ, ਜਿੱਥੇ ਕੁੱਤਿਆਂ ਨੂੰ ਰੋਟੀ ਪਾਈ ਜਾਂਦੀ ਸੀ ਉੱਥੇ ਉਹਨੂੰ ਬੱਧਾ, ਉਹਨਾਂ ਭਾਂਡਿਆਂ ਚ ਉਹਨੂੰ ਰੋਟੀ ਦਿੱਤੀ ਵੀ ਤੈਨੂੰ ਪਤਾ ਲੱਗ ਜੇ ਇੱਕ ਵਾਰ ਵੀ ਕਿਸੇ ਨਿਰਦੋਸ਼ ਉੱਤੇ ਬਿਨਾਂ ਕਿਸੇ ਗੱਲ ਤੋਂ ਕਿਵੇਂ ਜ਼ੁਲਮ ਢਾਇਆ ਜਾਂਦਾ, ਦੁਨੀਆਂ ਨੂੰ ਸੰਦੇਸ਼ ਦਿੱਤਾ। ਗੁਰੂ ਤੇਗ ਬਹਾਦਰ ਮਹਾਰਾਜ ਜਦੋਂ ਗਏ ਨੇ ਦਿੱਲੀ, ਭਾਵੇਂ ਸਤਿਗੁਰਾਂ ਨੇ ਆਪਣੇ ਧਰਮ ਲਈ, ਹਿੰਦੂਆਂ ਦੇ ਧਰਮ ਲਈ ਜਾਂਦਿਆਂ ਹੋਇਆ ਇਹ ਗੱਲ ਕਹਿ ਦਿੱਤੀ ਸੀ ਕਿ ਰੋਵੋ ਨਾ ਬੇਟਾ, ਹੱਸੋ ਦੇਖ ਮੁਝਕੋ, ਮੈਂ ਸੀਸ ਕੀ ਭੇਟ ਚੜਾਨੇ ਚਲਾ ਹੂੰ। ਜੋ ਜੰਜੂ ਕੋ ਤੋੜੇ ਵਾ, ਬੋਧੀ ਕੋ ਕਾਟੇ ਵਾ, ਹੀ ਤੇਜ ਖੰਜਰ ਮੈਂ ਖਾਨੇ ਚਲਾ ਹੂੰ। ਜੋ ਗਿਰ ਗਏ ਹੈ ਮੰਦਿਰ ਗਿਰਾਏ, ਉਹ ਰੰਗੇ ਤੇ ਫਿਰ ਸੇ ਮੈਂ ਉਨਕੋ ਬਨਾਨੇ ਚਲਾ ਹੂੰ। ਮੇਰੇ ਬੇਟੇ ਰੋਤੇ ਰਹੇ ਤੋ ਮੈਂ ਖੁਸ਼ ਹੂੰ, ਮੈਂ ਹਿੰਦੂਓ ਕੇ ਰੋਤੇ ਹਸਾਨੇ ਚਲਾ ਹੂੰ। ਮੇਰੀ ਬਸੀ ਦੁਨੀਆ ਉਜੜ ਜਾਏ ਬੇਸ਼ੱਕ, ਮੈਂ ਹਿੰਦੂਓ ਕੀ ਉਜੜੀ ਵਸਾਨੇ ਚਲਾ ਹੂੰ। ਮੇਰੀ ਲਾਸ਼ ਉਪਰ ਨਾ ਤੁਮ ਆਸੂ ਬਹਾਨਾ, ਕਿਉਂਕਿ ਆਸੂ ਕੋ ਬਾਲਮ ਸੁਕਾਨੇ ਚਲਾ ਹੂੰ। ਸਤਿਗੁਰ ਗਏ ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਗੱਲ ਗਲਤ ਹੈ। ਜਬਰਦਸਤੀ ਆਪਣੇ ਧਰਮ ਚ ਲਿਆਉਣ ਲਈ ਔਰੰਗਜ਼ੇਬ ਜੰਜੂ ਲਾਉਂਦਾ ਹੈ, ਬੋਧੀਆਂ ਕੱਟਦਾ ਹੈ, ਮੰਦਰ ਢਾਉਂਦਾ ਹੈ। ਸਤਿਗੁਰ ਆਖਿਆ ਅਸੀਂ ਜ਼ੁਲਮ ਨਹੀਂ ਝੱਲਣਾ, ਅਸੀਂ ਤੇਰਾ ਅਤਿਆਚਾਰ ਨਹੀਂ ਸਹਿਣਾ, ਅਸੀਂ ਆਪਣੇ ਧਰਮ ਨੂੰ ਕਾਇਮ ਰੱਖਣਾ, ਭਾਵੇਂ ਸਾਨੂੰ ਤਲਵਾਰ ਦੇ ਦਮ ਤੇ ਕਾਇਮ ਰੱਖਣਾ ਪਵੇ। ਅਸੀਂ ਆਪਣੇ ਧਰਮ ਨੂੰ ਸਾਬਤ ਰੱਖਣਾ ਤੇ ਮਿੰਨਤਾਂ ਕਰਕੇ ਨਹੀਂ, ਤਰਲੇ ਕਰਕੇ ਨਹੀਂ, ਜੇ ਸਾਨੂੰ ਤਲਵਾਰ ਦੀ ਨੋਕ ਦੇ ਉੱਤੇ ਵੀ ਆਪਣੇ ਧਰਮ ਦੀ ਰੱਖਿਆ ਕਰਨੀ ਪਈ ਤੇ ਅਸੀਂ ਕਰਾਂਗੇ। ਜੇ ਧਰਮ ਦੀ ਰੱਖਿਆ ਕਰਦਿਆਂ ਸਾਡੀ ਜਾਨ ਵੀ ਚਲੀ ਗਈ, ਅਸੀਂ ਆਪਣੇ ਧਰਮ ਨੂੰ ਬਚਾਵਾਂਗੇ। ਗੁਰਮੁਖ ਪਿਆਰਿਓ, ਕੋਈ ਨਿੱਕੀ ਗੱਲ ਨਹੀਂ ਹੈ, ਛੋਟੀ ਗੱਲ ਨਹੀਂ ਹੈ। ਅੱਜ ਕੱਲ ਅਸੀਂ ਆਪਣੇ ਸ਼ੌਂਕ ਬਦਲੇ ਆਪਣੇ ਧਰਮ ਨੂੰ ਛੱਡਦੇ ਨੇ। ਅੱਜ ਕੱਲ ਲੋਕਾਂ ਦੇ ਨੱਕ ਰੱਖਣ ਬਦਲੇ ਆਪਣੇ ਧਰਮ ਨੂੰ ਗਵਾ ਦਿੰਦੇ। ਅੱਜ ਕੱਲ ਲੋਕ ਦੁਨੀਆਦਾਰੀ ਦੇ ਬਦਲੇ ਆਪਣੇ ਧਰਮ ਨੂੰ ਤਲਾਂਜਲੀ ਦੇ ਦਿੰਦੇ ਨੇ। ਅੱਜ ਕੱਲ ਲੋਕ ਆਪਣੇ ਮਨ ਦੀ ਖੁਸ਼ੀ ਵਾਸਤੇ, ਰੁਚੀ ਵਾਸਤੇ, ਚਾਹ ਵਾਸਤੇ, ਆਪਣੇ ਆਨੰਦ ਵਾਸਤੇ ਧਰਮ ਨੂੰ ਦੂਰ ਕਰ ਦਿੰਦੇ ਨੇ। ਵੇਖੋ, ਯਾਦ ਕਰੋ, ਦਸਵੇਂ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੂੰ, ਜਿਨ੍ਹਾਂ ਨੇ ਧਰਮ ਦੀ ਰੱਖਿਆ ਲਈ ਆਪਣਾ ਘਰ ਘਾਟ ਆਪਣੇ ਤੋਂ ਦੂਰ ਕਰ ਦਿੱਤਾ। ਬਜ਼ੁਰਗ ਮਾਤਾ, ਛੋਟੇ ਸਾਹਿਬਜ਼ਾਦੇ, ਆਪਣਾ ਪਰਿਵਾਰ, ਇਹਨਾਂ ਗੁਰਮੁਖ ਪਿਆਰਿਓ ਲਹੂ ਸਿੰਚ ਸਿੰਚ ਕੇ ਖੜਾ ਕੀਤਾ ਸਿੱਖੀ ਪੰਥ ਦਾ ਮਹਿਲ, ਖੇਰੂ ਖੇਰੂ ਹੋ ਗਿਆ। ਸਤਿਗੁਰਾਂ ਆਖਿਆ ਜੋ ਮਰਜ਼ੀ ਹੋ ਜਾਏ, ਪਰ ਅਸੀਂ ਆਪਣੇ ਧਰਮ ਨੂੰ ਨਹੀਂ ਗਵਾਉਣਾ। ਆਪਣੀਆਂ ਅੱਖਾਂ ਦੇ ਸਾਹਮਣੇ ਇੱਕ ਪੁੱਤਰ ਸ਼ਹੀਦ ਕਰਵਾ ਲਿਆ, ਦੂਜਾ ਪੁੱਤਰ ਗੁਰੂ ਗੋਬਿੰਦ ਸਿੰਘ ਦਾ ਜੂਝਦਾ ਪਿਆ, ਲੜਦਾ ਪਿਆ। ਸਤਿਗੁਰਾਂ ਦਾ ਪੁੱਤਰ ਨਹੀਂ ਜੂਝਦਾ ਪਿਆ, ਸਤਿਗੁਰਾਂ ਦਾ ਬੇਟਾ ਨਹੀਂ ਲੜਦਾ ਪਿਆ, ਇੱਕ ਛੋਟੀ ਜੀ ਜਾਨ ਧਰਮ ਨੂੰ ਬਚਾਉਣ ਲਈ ਸੰਘਰਸ਼ ਕਰਦੀ ਪਈ ਹੈ। ਜਿਵੇਂ ਇੱਕ ਨਿੱਕੀ ਜੀ ਬੂੰਦ ਹੋਵੇ ਸਾਗਰ ਦੇ ਵਿੱਚੋਂ, ਉਹ ਵੀ ਆਪਣੀ ਹੋਂਦ ਬਚਾਉਣ ਵਾਸਤੇ ਆਪਣਾ ਤਾਣ ਲਾਦਾ ਹੈ, ਆਪਣਾ ਆਪਾ ਗਵਾਦਾ ਹੈ, ਮਿਟਾ ਦਵੇ। ਸਤਿਗੁਰੂ ਸਾਹਮਣੇ ਵੇਖਦੇ ਪਏ ਨੇ, ਅੱਜ ਮੇਰਾ ਛੋਟਾ ਜਿਹਾ ਪੁੱਤਰ ਨਹੀਂ ਜੂਝਦਾ ਪਿਆ, ਜੇ ਮੇਰਾ ਅੱਜ ਛੋਟਾ ਜਿਹਾ ਬੱਚਾ ਜੂਝਦਾ ਜੂਝਦਾ ਸ਼ਹੀਦ ਹੋ ਜਾਂਦਾ, ਤੇ ਮੈਨੂੰ ਅੱਜ ਉਮੀਦ ਹੈ ਆਉਣ ਵਾਲੀਆਂ ਸਦੀਆਂ ਵਿੱਚ ਜਿੰਨਾ ਇਹਨਾਂ ਦਾ ਲਹੂ ਪਵੇ ਡੁੱਲੇਗਾ, ਉਹਨਾਂ ਹੀ ਸਿੱਖ ਧਰਮ ਦੀਆਂ ਜੜ੍ਹਾਂ ਹਰੀਆਂ ਭਰੀਆਂ ਡੂੰਘੀਆਂ ਜਾਣਗੀਆਂ, ਉਹਨਾਂ ਹੀ ਸਿੱਖੀ ਪੰਥ ਦਾ ਬੂਟਾ ਪ੍ਰਫੁੱਲਤ ਹੋਵੇਗਾ, ਹਰਿਆ ਭਰਿਆ ਹੋਵੇਗਾ। ਗੁਰਮੁਖ ਪਿਆਰਿਓ, ਸਾਹਮਣੇ ਵੇਖਦੇ ਪਏ ਨੇ ਕਲਗੀਧਰ ਪਾਤਸ਼ਾਹ, ਛੋਟਾ ਜਿਹਾ ਪੁੱਤਰ ਤੇਗ ਵਾਹੁੰਦਾ, ਤੀਰ ਚਲਾਉਂਦਾ, ਵੈਰੀਆਂ ਨਾਲ ਲੜਦਾ, ਜਿਹਦੇ ਮਨ ਚ ਡਰ ਡੁੱਕਰ ਨਹੀਂ, ਕਦੀ ਇਸ ਪਾਸੇ ਜਾਂਦਾ, ਕਦੀ ਦੂਜੇ ਬੰਨੇ ਜਾਂਦਾ, ਤੇ ਕਿੱਦਾਂ ਗੁਰਮੁਖ ਪਿਆਰੇ ਉਹ ਲੜਿਆ ਗਰੀਬ ਨਵਾਜ਼ ਪਾਤਸ਼ਾਹ ਦਾ ਬੱਚਾ। ਕਹਿੰਦੇ ਹਨ, ਉਹ ਨਿੱਕਾ ਟਿੱਕਾ ਸੂਰਮਾ, ਜੱਗ ਜੂੰਜਣ ਜੰਗ ਜੂਜਣ ਤਾਇਆ, ਉਸ ਪਿੜ ਵਿੱਚ ਬਣ ਕੇ ਖਾੜਕੂ ਕਮਸਾਨ ਮਚਾਇਆ, ਉਹ ਜਿਹੜਾ ਆਇਆ ਸਾਹਮਣੇ ਉਸ ਪਾਰ ਬੁਲਾਇਆ, ਅੱਜ ਨਿੱਕੀ ਨੰਨੀ ਤੇਗ ਨੇ ਵਾਹ ਜ਼ੋਰ ਵਿਖਾਇਆ, ਉਸ ਬੱਕਰੇ ਵਾਂਗੂ ਦਲਾਂ ਨੂੰ ਫੜ ਫੜ ਚਟਕਾਇਆ, ਉਹ ਫਿਰਦਾ ਵਿੱਚ ਰਣ ਖੇਤ ਦੇ ਅੱਜ ਰੱਤ ਤਿਹਾਇਆ, ਓਵਾ ਬਰੋਲਾ ਗੁਰੂ ਦਾ ਜੀਤੋ ਦਾ ਜਾਇਆ ਉਸ ਮਿੱਟੀ ਕੱਟੇ ਵਾਂਗਰਾ ਦਲ ਖੂਬ ਉਡਾਇਆ ਉਹ ਆਹੂ ਲਾਲਾ ਦਲਾਂ ਦੇ ਜਾਵੇ ਇਉਂ ਤਰਦਾ ਕੋਈ ਵਾਡਾ ਜਿਵੇਂ ਜਵਾਰ ਦੀ ਵਾਢੀ ਹੈ ਕਰਦਾ ਉਹ ਕੋਈ ਮਰਿਆ ਉਹਦੀ ਮਾਰਦਾ ਤੜਫੇ ਨਾ ਮਰਦਾ ਉਸ ਸਾਵੇਂ ਹੋਏ ਨਾ ਸੂਰਮਾ ਉਸ ਸਾਵੇਂ ਹੋਏ ਨਾ ਸੂਰਮਾ ਕੋਈ ਤੇਗੋਂ ਡਰਦਾ ਉਹ ਅੱਗੇ ਅੜੇ ਜੋ ਰਾਹ ਫੜੇ ਝੱਟ ਅਗਲੇ ਕਰਦਾ ਉਹ ਜਾਵੇ ਰੱਤ ਦੇ ਵਹਿਣ ਨੂੰ ਬਣ ਤਾਰੂ ਤਰਦਾ ਅੱਜ ਵੇਖ ਬੁੱਕ ਦਾ ਸ਼ੇਰ ਨੂੰ ਦਲ ਦਮ ਨਾ ਭਰਦਾ ਅੱਜ ਵੇਖੋ ਪੁੱਤਰ ਜੂਝਦਾ ਗੁਰੂ ਕਲਗੀ ਧਰਦਾ ਅੱਜ ਵੇਖੋ ਪੁੱਤਰ ਜੂਝਦਾ ਗੁਰੂ ਕਲਗੀ ਧਰਦਾ ਗੁਰਮੁਖ ਪਿਆਰਿਓ ਜਦੋਂ ਐਦਾਂ ਸਾਹਿਬਜ਼ਾਦੇ ਨੇ ਵੈਰੀਆਂ ਦੇ ਵਿੱਚ ਜਾ ਕੇ ਜਿਵੇਂ ਭੜਥੂ ਪਾ ਦਿੱਤਾ ਵਾਹ ਬਰੋਲੇ ਨੇ ਜਿਵੇਂ ਮਿੱਟੀ ਘੱਟਾ ਉਡਾਇਆ ਹੁੰਦਾ ਏਦਾਂ ਵੈਰੀਆਂ ਦੀ ਰੱਤ ਹੀ ਉਡਾ ਦਿੱਤੀ ਜੰਗ ਦੇ ਮੈਦਾਨ ਵਿੱਚ ਜਾ ਕੇ ਵੈਰੀ ਵੇਖਦੇ ਨੇ ਉਸ ਛੋਟੀ ਜੀ ਜਾਨ ਨੂੰ ਉਸ ਸਾਹਿਬਜ਼ਾਦੇ ਦੇ ਕਲਗੀਧਰ ਪਾਤਸ਼ਾਹ ਦੇ ਫਰਜੰਦ ਨੂੰ ਲੜਦਿਆਂ ਦਲੇਰੀ ਨੂੰ ਹਿੰਮਤ ਨੂੰ ਤੇ ਉਹ ਆਖਦੇ ਪਏ ਹਨ ਪੈ ਆਖਣ ਵੈਰੀ ਆ ਗਿਆ ਇਹ ਵਾਵਰੋਲਾ ਅੱਜ ਟੁੱਟਾ ਸਾਡੀ ਜਾਨ ਤੇ ਐ ਗੈਬੋਂ ਗੋਲਾ ਅੱਜ ਦਿਲ ਦਲਾਂ ਦੇ ਸਾੜਦਾ ਇਹ ਮਗਿਆ ਕੋਲਾ ਅੱਜ ਚਤਰਾਂ ਨੂੰ ਚਕਰਾ ਰਿਆ ਇਹ ਆਲਾ ਭੋਲਾ ਹੈ ਸਭ ਨੂੰ ਮੌਤ ਮਿਲਾ ਰਿਆ ਅੱਜ ਬਾਲ ਵਿਚੋਲਾ ਇਹ ਤੋਲੇ ਤੱਕੜੀ ਤੇਗ ਦੀ ਸਿਰੀਆਂ ਦਾ ਤੋਲਾ ਅੱਜ ਸਾਡੀ ਹੋਸ਼ੀ ਉਡਾ ਰਿਆ ਏ ਝੱਖੜ ਚੋਲਾ ਹੱਥ ਕੰਨੀ ਲਾਵੇ ਤੀਰ ਜੀ ਦੁਸ਼ਮਣ ਦਾ ਟੋਲਾ ਦੁਸ਼ਮਣ ਵੇਖ ਕੇ ਹੈਰਾਨ ਨੇ ਵੀ ਸਾਡੇ ਏਡੇ ਏਡੇ ਬੱਚੇ ਡਰਦੇ ਰਾਤ ਨੂੰ ਘਰੋਂ ਬਾਹਰ ਨਹੀਂ ਨਿਕਲਦੇ ਤੇ ਕੀ ਗੁਰੂ ਗੋਬਿੰਦ ਸਿੰਘ ਨੇ ਆਪਣੇ ਬੱਚਿਆਂ ਵਿੱਚ ਭਰਤਾ ਕੀ ਗੁਰੂ ਗੋਬਿੰਦ ਸਿੰਘ ਨੇ ਆਪਣੇ ਪੁੱਤਰਾਂ ਨੂੰ ਸ਼ਕਤੀ ਦਿੱਤੀ ਜਿਵੇਂ ਜੰਮਦਿਆਂ ਬਹਾਦਰੀ ਦੀ ਗੁੜਤੀ ਦਿੱਤੀ ਹੋਵੇ ਖਡਾਉਣਿਆਂ ਦੀ ਜਗ੍ਹਾ ਉਹਨਾਂ ਨੇ ਤਲਵਾਰਾਂ ਫੜਨੀਆਂ ਹੱਥਾਂ ਵਿੱਚ ਸਿੱਖੀਆਂ ਨੇ ਗੁਰਮੁਖ ਪਿਆਰਿਓ ਵੱਖਰਾ ਜਿਹਾ ਜਲਾਓ ਇੱਕ ਐਸੀ ਤਸਵੀਰ ਪੇਸ਼ ਕੀਤੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਸਾਹਿਬਜ਼ਾਦੇ ਨੇ ਜੋ ਵੈਰੀਆਂ ਦੇ ਦਿਲਾਂ ਚ ਘਰ ਘਰ ਗਈ ਦੰਗ ਰਹਿ ਗਏ ਮਰਨਾ ਜਿਉਣਾ ਜ਼ਿੰਦਗੀ ਦਾ ਬਣਿਆ ਹੋਇਆ ਪਰ ਗੁਰਮੁਖ ਪਿਆਰਿਓ ਮਿਸਾਲ ਕਾਇਮ ਕੀਤੀ ਇੱਕ ਆਦਰਸ਼ ਬਣ ਕੇ ਗਏ ਇਸ ਦੁਨੀਆਂ ਤੋਂ ਭਾਈ ਸੰਤੋਖ ਸਿੰਘ ਜੀ ਲਿਖਦੇ ਹਨ
ਹੜਗ ਕਰਾ ਕਰ ਮਾਰ ਮਚੈ ਜਬ ਮਹਾ ਰੌਰ ਤਬ ਪਾਵੈ
ਐਦਾਂ ਗੁਰਮੁਖ ਪਿਆਰਿਓ ਰੌਲਾ ਗੌਲਾ ਮਚ ਗਿਆ ਐਦਾਂ ਜਿਹੜਾ ਚਾਰ ਚੁਫੇਰੇ ਜਦੋਂ ਇੱਕ ਵਾਰ ਬਹੁਤ ਸ਼ੋਰ ਸ਼ਰਾਬਾ ਹੋਇਆ ਹੈ
ਬ੍ਰਿਧ ਬ੍ਰਿਧ ਪਖਿਆਨ ਘਰ ਆਮਕ ਬੈਠੀ ਕਿਤਕ ਨਾ ਡੋਲੈ
ਕਹਿੰਦੇ ਦਸ ਬੀਸ ਕੋ ਜ਼ਖਮੀ ਕੀਆ ਦਸ ਬੀਸ ਕੋ ਮਾਰਾ ਇੱਕ ਹਮਲੇ ਮੇ ਇਸ ਏਕ ਨੇ ਇੱਕੀਸ ਕੋ ਮਾਰਾ ਪੰਨਾਸ ਕੋ ਮਾਰਾ ਕਬੀ ਇਬਲੀਸ ਕੋ ਮਾਰਾ ਗੁਲ ਮਚ ਗਿਆ ਇੱਕ ਤਿਲਫ ਨੇ ਚਾਲੀਸ ਕੋ ਮਾਰਾ ਬਚ ਬਚ ਕੇ ਲੜੋ ਕਲਗੀਓ ਵਾਲੇ ਕੇ ਪਿਸਰ ਸੇ ਜਿਹੇ ਨੀਮਚ ਲਾਏ ਹੈ ਗੁਰੂ ਕੀ ਕਮਰ ਸੇ ਉਹਨਾਂ ਆਖਿਆ ਗੁਰੂ ਦੇ ਕਮਰ ਕਸੇ ਵਿੱਚੋਂ ਇਹ ਤੇਗ ਲੈ ਕੇ ਆਇਆ ਗੁਰਮੁਖ ਪਿਆਰਿਓ ਲੜਦਿਆਂ ਲੜਦਿਆਂ ਉਹਦੀ ਤੇਗ ਕਹਿੰਦੇ ਟੁੱਟ ਗਈ ਜਦੋਂ ਉਹਦੀ ਤੇਗ ਟੁੱਟੀ ਤੇ ਉਹਨੇ ਕਮਰ ਕਸੇ ਵਿੱਚੋਂ ਛੋਟੀ ਕਟਾਰ ਕੱਢੀ ਛੋਟੀ ਕਟਾਰ ਦੇ ਨਾਲ ਜਿੰਨੇ ਵੈਰੀਆਂ ਨੂੰ ਮਾਰਿਆ ਗਿਆ ਉਸਨੇ ਮਾਰਿਆ ਆਖਰ ਬਹੁਤ ਸਾਰੇ ਵੈਰੀ ਇਕੱਠੇ ਹੋ ਗਏ ਉਹਨਾਂ ਵੈਰੀਆਂ ਨੇ ਇਕੱਠੇ ਵਾਰ ਕੀਤੇ ਕਈ ਗੋਲੀਆਂ ਵੱਜ ਗਈਆਂ ਛੋਟੇ ਜਿਹੇ ਸਰੀਰ ਵਿੱਚ ਕਈ ਜ਼ਖਮ ਹੋ ਗਏ ਛੇਦ ਹੋ ਗਏ ਤੇ ਭਾਈ ਸੰਤੋਖ ਸਿੰਘ ਕਹਿੰਦੇ ਨੇ ਉਹ ਸਾਹਿਬਜ਼ਾਦਾ ਜਦੋਂ ਸ਼ਹੀਦ ਹੋਇਆ ਕਲਗੀਧਰ ਪਾਤਸ਼ਾਹ ਦਾ ਸਤਿਗੁਰਾਂ ਨੇ ਆਪਣੀ ਅੱਖੀ ਆਪਣੇ ਬੇਟੇ ਨੂੰ ਜਦੋਂ ਵੇਖਿਆ ਏਦਾਂ ਸ਼ਹੀਦ ਹੁੰਦਿਆਂ ਸਤਿਗੁਰਾਂ ਦੇ ਚਿਹਰੇ ਤੇ ਲਾਲੀ ਛਾ ਗਈ ਨੇਤਰ ਮਹਾਰਾਜ ਦੇ ਲਾਲ ਹੋ ਗਏ ਸਤਿਗੁਰੂ ਸੱਚੇ ਪਾਤਸ਼ਾਹ ਨੇ ਆਪਣਾ ਕਮਾਨ ਫੜਿਆ ਇੱਕ ਵੱਖਰੇ ਜੇ ਰੰਗ ਵਿੱਚ ਹੋ ਕੇ। ਜਦੋਂ ਸਾਹਿਬਜ਼ਾਦਾ ਸ਼ਹੀਦ ਹੋ ਗਿਆ, ਸਿੱਖਾਂ ਨੇ ਵੀ ਆਖਿਆ ਮਹਾਰਾਜ ਤੁਸੀਂ ਚਲੇ ਜਾਓ ਇਸ ਜੰਗ ਦੇ ਮੈਦਾਨ ਵਿੱਚ, ਮੌਤ ਜਿਹੜੀ ਹੈ ਉਹ ਅਥਰੀ ਹੋਈ ਫਿਰਦੀ ਹੈ, ਆਪੇ ਤੋਂ ਬਾਹਰੀ ਹੋਈ ਫਿਰਦੀ ਹੈ, ਜੇ ਤੁਸੀਂ ਮਹਾਰਾਜ ਸਲਾਮਤ ਰਹਿ ਲੱਖਾਂ ਹੀ ਸਿੱਖ ਸੱਜ ਜਾਣਗੇ, ਲੱਖਾਂ ਦੀ ਗਿਣਤੀ ਚ ਪੰਥ ਬਣ ਜਾਏਗਾ, ਤੁਸੀਂ ਦਾਤਾ ਜੀ ਚਲੇ ਜਾਓ। ਸਾਹਿਬਜ਼ਾਦਾ ਛੋਟਾ ਵੀ ਸ਼ਹੀਦ ਹੋ ਗਿਆ, ਸਤਿਗੁਰਾਂ ਨੇ ਆਪਣਾ ਤੀਰ ਪਕੜਿਆ ਕਮਾਨ ਦੇ ਵਿੱਚ ਰੱਖਿਆ। ਦਾਤੇ ਨੇ ਪੂਰੀ ਤਾਣ ਦੇ ਨਾਲ ਜਦੋਂ ਵੈਰੀ ਦਲ ਇਕੱਠੇ ਹੋ ਕੇ ਪਏ ਲੱਖਾਂ ਦੀ ਗਿਣਤੀ ਚ ਧਾਏ, ਉਹਨਾਂ ਆਖਿਆ ਪਕੜ ਲਓ ਗੁਰੂ ਗੋਬਿੰਦ ਸਿੰਘ ਨੂੰ। ਤੇ ਸਤਿਗੁਰਾਂ ਨੇ ਜਦੋਂ ਕਹਿੰਦੇ ਤੀਰ ਮਾਰਿਆ, ਭਾਈ ਸੰਤੋਖ ਸਿੰਘ ਕਹਿੰਦੇ ਇੱਕੋ ਤੀਰ ਚਲਾਇਆ ਦਾਤੇ ਨੇ, ਤੇ ਇੱਕ ਤੀਰ ਚਲਾਉਣ ਨਾਲ 10,000 ਬੰਦਾ ਮਰ ਗਿਆ। ਜਦੋਂ 10,000 ਬੰਦਾ ਏਦਾਂ ਮਰ ਗਿਆ ਜਿਵੇਂ ਕੋਈ ਸਦਾ ਦੀ ਨੀਂਦੇ ਸੁੱਤੇ ਹੋਣ, ਇੱਕੋ ਤੀਰ ਨਾ ਪਾਲਾਂ ਦੀਆਂ ਪਾਲਾਂ ਹੀ ਸੌਂ ਗਈਆਂ। 10,000 ਬੜਾ ਜ਼ਿਆਦਾ ਹੁੰਦਾ। ਦੂਜੇ ਵੈਰੀ ਜਿਹੜਾ ਸੀ ਦਬਕ ਗਏ, ਕੰਬ ਗਏ, ਠਠਿੰਬਰ ਗਏ, ਅੱਗੇ ਨੂੰ ਪੈਰ ਪੁੱਟਣ ਦੀ ਬਜਾਏ ਉਹਨਾਂ ਪਿੱਛੇ ਨੂੰ ਪੁੱਟੇ, ਪਿਛਾ ਹੋ ਕੇ ਖਲੋ ਗਏ, ਕਹਿੰਦੇ ਅਸੀਂ ਅੱਗੇ ਨਹੀਂ ਜਾਣਾ, ਇਹ ਭਾਣਾ ਕੀ ਵਾਪਰਿਆ, ਇੰਨੇ ਜਾਣੇ ਇੱਕੋ ਤੀਰ ਦੇ ਨਾਲ, ਕੋਈ ਗੋਲੀਆਂ ਨਹੀਂ ਚੱਲੀਆਂ, ਕੋਈ ਬਹੁਤੀ ਅੰਦਰੋਂ ਮਾਰ ਨਹੀਂ ਆਈ, ਇੱਕ ਛਿਣ ਵਿੱਚ ਹੀ ਇੰਨੇ ਲਾਸ਼ਾਂ ਦੇ ਢੇਰ ਲੱਗ ਗਏ, ਬਣਿਆ ਕੀ ਹੈ। ਜਿੱਥੇ ਕੋਈ ਖਲੋਤਾ ਸੀ ਉੱਥੇ ਖਲੋ ਗਿਆ, ਪਿੱਛੇ ਪਿੱਛੇ ਹਟ ਗਏ ਤੇ ਪਿਛਾ ਦੂਰ ਹੋ ਕੇ ਬਹਿ ਗਏ। ਕਹਿੰਦੇ ਕੋਈ ਨੀ, ਜਦੋਂ ਆਪੇ ਨਿਕਲਣਗੇ ਵੇਖਿਆ ਜਾਏਗਾ, ਅਸੀਂ ਨਹੀਂ ਅੱਗੇ ਜਾਣਾ। ਸ਼ਾਮਾਂ ਪੈ ਗਈਆਂ ਸੀ, ਸੂਰਜ ਅਸਤ ਹੋ ਗਿਆ ਸੀ, ਥੋੜਾ ਥੋੜਾ ਹਨੇਰਾ ਆਉਣ ਲੱਗਾ, ਤੇ ਗੁਰਮੁਖ ਪਿਆਰਿਓ ਗੁਰੂ ਗੋਬਿੰਦ ਸਿੰਘ ਵੀ ਆਪਣੇ ਖੇਮੇ ਵਿੱਚ ਉੱਤੇ ਅਟਾਰੀ ਚ ਬੈਠੇ ਨੇ। 5 ਸਿੰਘ ਸਤਿਗੁਰਾਂ ਦੇ ਕੋਲ ਰਹਿ ਗਏ ਗੁਰਮੁਖ ਪਿਆਰਿਓ, ਬਾਕੀ ਸ਼ਹੀਦ ਹੋ ਚੁੱਕੇ ਨੇ। 5 ਸਿੰਘ ਸਤਿਗੁਰਾਂ ਕੋ ਬਚੇ, ਉਹ ਜਿਹੜੇ 5 ਸਿੰਘ ਬਚੇ ਨੇ ਸਤਿਗੁਰਾਂ ਨੂੰ ਕੀ ਬੇਨਤੀ ਕਰਦੇ ਆ, ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਉਹਨਾਂ ਨੂੰ ਕੀ ਉੱਤਰ ਦਿੰਦੇ ਨੇ, ਤੇ ਕਿਵੇਂ ਸੱਚੇ ਪਾਤਸ਼ਾਹ ਹੁਣ ਚਮਕੌਰ ਦੀ ਗੜੀ ਦੇ ਵਿੱਚੋਂ ਜਾਂਦੇ ਨੇ, ਕਿਉਂ ਜਾਂਦੇ ਨੇ ਜਾਂ ਨਹੀਂ ਜਾਂਦੇ, ਜਾਂ ਕੀ ਬਚਨ ਕਹਿੰਦੇ ਨੇ। ਤੇ ਮਾਛੂਵਾੜੇ ਸਤਿਗੁਰਾਂ ਨੇ ਪਹੁੰਚਣਾ ਗੁਰਮੁਖ ਪਿਆਰਿਓ ਇੱਥੋਂ ਹੁੰਦਿਆਂ ਹੋਇਆਂ, ਤੇ ਆਪ ਜੀ ਇਹ ਸਾਰਾ ਇਤਿਹਾਸ ਵੇਖੋ ਕਿੱਡੀ ਯੋਗ ਦੀ ਗੱਲ ਹੈ। ਕਿੰਨੇ ਸਾਲ ਹੋ ਗਏ ਨੇ 2-3 ਇਸ ਕਥਾ ਚੱਲਦੀ ਨੂੰ, ਐਸ ਸਮੇਂ ਐਸ ਮਹੀਨੇ ਵਿੱਚ ਇਹ ਕਥਾ ਚੱਲ ਰਹੀ ਗੁਰਮੁਖ ਪਿਆਰਿਓ, ਕੁਦਰਤਨ ਤੌਰ ਤੇ ਇਸ ਮਹੀਨੇ ਵਿੱਚ ਹੀ ਇਹ ਸਾਰਾ ਵਾਕਿਆ ਹੋਇਆ। ਇਸ ਦਸੰਬਰ ਦੇ ਮਹੀਨੇ ਦੀ ਗੱਲ ਹੈ, ਆ ਠੰਡ ਦੇ ਦਿਨ ਸਨ। ਇਹਨਾਂ ਦਿਨਾਂ ਵਿੱਚ ਹੀ ਗੁਰਮੁਖ ਪਿਆਰਿਓ ਇਹ ਘਟਨਾ ਜਿਹੜੀਆਂ ਘਟੀਆਂ, ਇਸੇ ਮਹੀਨੇ ਹੀ ਆਨੰਦਪੁਰ ਦਾ ਕਿਲ੍ਹਾ ਛੱਡਦੇ ਨੇ। ਕਹਿੰਦੇ ਨੇ 6 ਦਸੰਬਰ ਨੂੰ ਕਿਲ੍ਹਾ ਛੱਡਿਆ, 7 ਨੂੰ ਚਮਕੌਰ ਦੀ ਜੰਗ ਹੋਈ। ਇਹ ਲਾਗੇ ਲਾਗੇ ਹੀ ਸਾਰੀਆਂ ਘਟਨਾਵਾਂ ਇਸ ਮਹੀਨੇ ਚ ਹੋਈਆਂ। ਵੇਖੋ ਕਿੱਡੇ ਸੰਯੋਗ ਦੀ ਗੱਲ, ਕਥਾ ਵੀ ਇਸ ਮਹੀਨੇ ਵਿੱਚ ਆਈ ਹੈ, ਕੋਈ ਗਿਣ ਮਿਥ ਕੇ ਨਹੀਂ, ਆਪਣੇ ਆਪ ਕੁਦਰਤਨ ਤੌਰ ਤੇ। ਸੋ ਗੁਰਮੁਖ ਪਿਆਰਿਓ, ਕੱਲ ਗਰੀਬ ਨਵਾਜ ਪਾਤਸ਼ਾਹ ਕੀ ਹੁਕਮ ਕਰਦੇ ਨੇ, ਇਤਿਹਾਸ ਕੀ ਮੋੜ ਲੈਂਦਾ, ਕੀ ਕਿਰਪਾ ਦਾਤਾ ਜੀ ਕਰਦੇ ਨੇ, ਇਹ ਕੱਲ ਨੂੰ ਬੇਨਤੀਆਂ ਕੀਤੀਆਂ ਜਾਣਗੀਆਂ। ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ, ਹੋਈਆਂ ਗਲਤੀਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਸਭ ਇੱਕ ਵਾਰ ਗੱਜ ਕੇ ਕਹੋ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ। ਕੋਈ ਰਸਨਾ ਵਾਂਝੀ ਨਾ ਰਹੇ, ਮੌਕੇ ਦੇ ਮਾਲਕ ਸਤਿਗੁਰਾਂ ਨੂੰ ਧੰਨ ਕਹੀਏ, ਜਿਨ੍ਹਾਂ ਦੀ ਬਖਸ਼ਿਸ਼ ਨਾਲ ਇਹ ਸਮਾਂ ਸੁਹਾਵਣਾ ਲੇਖੇ ਵਿੱਚ ਲੱਗਾ, ਇਹ ਘੜੀਆਂ ਸਫਲ ਹੋਈਆਂ। ਸਭ ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਸੱਚੇ ਪਾਤਸ਼ਾਹ।